ਗਰੀਬਨ ਬਾਜ ਸਤਿਗੁਰੂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਹਨ। ਮਸੰਦਾਂ ਨੂੰ ਸੋਧਾ ਲੱਗ ਰਿਹਾ। ਜਿਹੜੇ ਮਸੰਦ ਗੁਰੂ ਕੀਆਂ ਸੰਗਤਾਂ ਨੂੰ ਪਰੇਸ਼ਾਨ ਕਰਦੇ, ਉਹਨਾਂ ਮਸੰਦਾਂ ਦੀਆਂ ਨਕਲਾਂ ਰਚ ਕੇ ਭੰਡਾ ਨੇ ਕਲਗੀਧਰ ਜੀ ਦੇ ਦਰਬਾਰ 'ਚ ਵਿਖਾਈਆਂ ਹਨ। ਪਾਤਸ਼ਾਹ ਨੇ ਵੀਰ ਰਸ ਵਿੱਚ ਆ ਕੇ ਹੁਕਮ ਕੀਤਾ ਕਿ ਦੇਸ਼ਾਂ ਵਿਦੇਸ਼ਾਂ 'ਚ ਜਿੱਥੇ ਜਿੱਥੇ ਵੀ ਗੁਰੂ ਘਰ ਦੇ ਮਸੰਦ ਨੇ ਉਹਨਾਂ ਨੂੰ ਬੰਨ੍ਹ ਕੇ ਲਿਆਓ। ਤੋ ਸਤਿਗੁਰਾਂ ਦੇ ਹੁਕਮ ਦੀ ਪਾਲਣਾ ਹੋਈ, ਮਸੰਦਾਂ ਨੂੰ ਪਕੜ ਕੇ ਲਿਆਂਦਾ। ਜਿਹੜੇ ਮਸੰਦ ਦਾ ਜਿੰਨਾ ਦੋਸ਼ ਹੈ ਉਹਨੂੰ ਓਨੀ ਸਜ਼ਾ ਦੇ ਕੇ ਦੰਡ ਦਿੱਤਾ, ਜਿਹਨਾਂ ਦੀ ਕੋਈ ਘੱਟ ਖਾਮੀ ਆ ਉਹਨਾਂ ਨੂੰ ਬਖਸ਼ ਦਿੱਤਾ। ਨੱਕੇ ਦੇ ਇਲਾਕੇ ਦਾ ਇੱਕ ਮਸੰਦ ਸੀ ਜਿਹਦਾ ਨਾਮ ਸੀ ਭਾਈ ਤਖ਼ਤ ਮੱਲ। ਆਲੇ ਦਾੜਾ ਨਹੀਂ ਸੀ ਉਤਰਿਆ, ਮਨ 'ਚ ਡਰ ਆਇਆ ਕਿ ਸਤਿਗੁਰੂ ਜੀ ਦੇ ਸਿਪਾਹੀ ਆ ਕੇ ਪਕੜਨਗੇ। ਉਸ ਤੋਂ ਪਹਿਲਾਂ ਹੀ ਇਸਤਰੀਆਂ ਦਾ ਜਾਮਾ ਧਾਰਨ ਕੀਤਾ ਔਰ ਅਨੰਦਪੁਰ ਸਾਹਿਬ ਗੁਰੂ ਕੇ ਮਹਿਲਾਂ ਵਿੱਚ ਮਾਤਾ ਜੀ ਕੋਲ ਆ ਪਹੁੰਚਿਆ, ਬੇਨਤੀ ਕੀਤੀ। ਮਾਤਾ ਜੀ ਨੇ ਕਿਹਾ, ਤੂੰ ਗੁਰੂ ਸ਼ਰਨ ਵਿੱਚ ਹੈ, ਤੇਰੀ ਰਾਖੀ ਸਤਿਗੁਰਾਂ ਨੂੰ ਬੇਨਤੀ ਕਰਕੇ ਅਸੀਂ ਕਰਾਂਗੀਆਂ। ਕਲਗੀਧਰ ਜੀ ਨੂੰ ਬੇਨਤੀ ਕੀਤੀ। ਮਹਾਰਾਜ ਭਾਈ ਤਖ਼ਤ ਮੱਲ ਆਪ ਜੀ ਦੀ ਸ਼ਰਨ ਆਇਆ, ਇਸਤਰੀ ਵਾਲੀ ਪੁਸ਼ਾਕ ਉਹਨੇ ਧਾਰਨ ਕੀਤੀ ਹੈ, ਉਹਦਾ ਕੋਈ ਅਪਰਾਧ ਹੈ ਕਿ ਨਹੀਂ ਅਸੀਂ ਨਹੀਂ ਜਾਣਦੀਆਂ, ਪਰ ਸ਼ਰਨਾਇਆਂ ਨੂੰ ਲੱਜਾ ਰੱਖਣੀ ਪਾਲਣਾ ਇਹ ਆਪ ਜੀ ਦਾ ਬਿਰਧ ਹੈ। ਸਤਿਗੁਰੂ ਜੀ ਨੇ ਤਖ਼ਤ ਮੱਲ ਨੂੰ ਆਪਣੀ ਹਜ਼ੂਰੀ 'ਚ ਸੱਦਿਆ, ਵੇਖ ਕੇ ਮਹਾਰਾਜ ਜੀ ਮੁਸਕਰਾਏ, ਬਖਸ਼ਿਸ਼ ਕੀਤੀ ਕਿ ਤੁਸੀਂ ਬਖਸ਼ੇ ਗਏ ਹੋ। ਉੱਥੋਂ ਭਾਈ ਤਖ਼ਤ ਮੱਲ ਦੀ ਬਖਸ਼ਿਸ਼ ਵੀ ਉਦਾਸੀ ਸੰਪਰਦਾਇ ਵਿੱਚ ਚੱਲਦੀ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਜਿਸ ਵੇਲੇ ਕਥਾ ਲਿਖੀ ਹੈ ਉਸ ਵੇਲੇ ਤਾਂ ਹੀ ਕਹਿੰਦੇ, ਹੁਣ ਵੀ ਉਸ ਗੱਦੀ 'ਤੇ ਜਿਹੜਾ ਕੋਈ ਮੰਤ ਬੈਠਦਾ, ਜਿਸ ਦਿਨ ਬੈਠਦਾ ਹੈ, ਤਾਂ ਉਹ ਇਸਤਰੀਆਂ ਵਾਲਾ ਜਾਮਾ, ਇਸਤਰੀਆਂ ਵਾਲੀ ਪੁਸ਼ਾਕ ਆਪਣੇ ਤਨ 'ਤੇ ਧਾਰਨ ਕਰਕੇ ਬੈਠਦਾ ਹੈ, ਮੁੜ ਕੇ ਭਾਵੇਂ ਬਾਅਦ ਵਿੱਚ ਮਰਦਾਊ ਭੇਖ ਬਣਾ ਲੈਂਦਾ। ਤੋ ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਮਸੰਦਾਂ ਨੂੰ ਸੋਧਾ ਲਾ ਰਹੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਕਲਗੀਧਰ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਆਖੋ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਨੈ ਅਪਰਾਧ ਪ੍ਰਥਮ ਸਮ ਕਰਿਓ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜੇ ਜਿਹੜੇ ਮਸੰਦ ਕੋਈ ਘੱਟ ਖਾਮੀ ਵਾਲੇ ਸਨ ਬਖਸ਼ ਦਿੱਤੇ, ਉਹਨਾਂ ਨੇ ਮੁੜ ਕੇ ਫਿਰ ਕਿਸੇ ਅਪਰਾਧ ਵਿੱਚ ਗਲਤ ਨਹੀਂ ਹੋਣਾ ਕੀਤਾ।
ਸਿੱਖੀ ਪਾਉ ਭਲੇ ਚਿੱਤ ਤਰਿਓ।
ਭਾਈ ਤਖ਼ਤ ਮੱਲ ਜੀ ਨੇ ਵੀ ਸਤਿਗੁਰਾਂ ਦੇ ਚਰਨਾਂ ਚੋਂ ਗੁਰਸਿੱਖੀ ਦਾ ਭਾਉ, ਗੁਰਸਿੱਖੀ ਦਾ ਜੋ ਪ੍ਰੇਮ ਹੈ, ਪ੍ਰੇਮਾ ਭਗਤੀ ਹੈ, ਉਹ ਆਪਣੇ ਹਿਰਦੇ ਵਿੱਚ ਧਾਰਨ ਕਰ ਲਈ।
ਇੱਕ ਦਿਨ ਆਲਮ ਸਿੰਘ ਨਜੀਕਾ।
ਇੱਕ ਦਿਨ ਦਾ ਬਚਨ ਹੈ ਕਿ ਕਲਗੀਧਰ ਜੀ ਦਾ ਦੀਵਾਨ ਲੱਗਾ ਹੋਇਆ ਤੇ ਸਤਿਗੁਰਾਂ ਦੇ ਦੀਵਾਨ ਵਿੱਚ ਮਹਾਰਾਜ ਜੀ ਦੇ ਜੋ ਖਾਸ ਨਿਕਟਵਰਤੀ ਸਿੱਖਾਂ ਚੋਂ ਇੱਕ ਸਨ ਭਾਈ ਆਲਮ ਸਿੰਘ ਜੀ ਨੱਚਣਾ, ਮਹਾਰਾਜ ਜੀ ਦੇ ਕੋਲ ਬੈਠੇ ਹੋਏ ਸਨ।
ਬੈਠਿਓ ਸਭਾ ਲੱਗੀ ਜੈਨੀ ਕਾ।
ਸਭਾ ਲੱਗੀ ਹੋਈ ਹੈ, ਹੋਰ ਵੀ ਬਹੁਤ ਸਾਰੇ ਗੁਰਸਿੱਖ ਕਲਗੀਧਰ ਜੀ ਦੇ ਦਰਬਾਰ ਦੇ ਵਿੱਚ ਸਜੇ ਬੈਠੇ ਹਨ।
ਗੁਰੂ ਸੁਨਾਵਨ ਹੇਤ ਬਖਾਨਾ।
ਭਾਈ ਆਲਮ ਸਿੰਘ ਜੀ ਬੋਲੇ, ਸਤਿਗੁਰਾਂ ਨੂੰ ਬੇਨਤੀ ਕਰਦਿਆਂ ਕਹਿਣ ਲੱਗੇ,
ਨੱਕੇ ਬਿਖੇ ਮਸੰਦ ਮਹਾਨਾ।
ਕਹਿਣ ਲੱਗੇ, ਮਹਾਰਾਜ ਨੱਕੇ ਦਾ ਇੱਕ ਮਸੰਦ ਤਖ਼ਤ ਮੱਲ ਤਾਂ ਆ ਗਿਆ ਗੁਰੂ ਘਰ, ਪਰ ਉਸੇ ਨੱਕੇ ਦੇ ਇਲਾਕੇ ਵਿੱਚ ਇੱਕ ਹੋਰ ਵੀ ਗੁਰੂ ਘਰ ਦਾ ਵੱਡਾ ਮਸੰਦ ਹੈ।
ਫੇਰੂ ਨਾਮ ਅਧਿਕ ਤਨ ਪਾਵੇ।
ਜਿਹਦਾ ਨਾਮ ਭਾਈ ਫੇਰੂ ਸਾਹਿਬ ਹੈ, ਭਾਈ ਫੇਰੂ ਸਾਹਿਬ ਜੀ ਜਿਹਨਾਂ ਨੂੰ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਨੇ ਬਖਸ਼ਿਸ਼ ਕੀਤੀ ਸੀ, ਇਹ ਬੜੇ ਪੁਰਾਣੇ ਗੁਰਸਿੱਖ ਸਨ, ਸਤਵੇਂ ਪਾਤਸ਼ਾਹ, ਅੱਠਵੇਂ ਤੇ ਨੌਵੇਂ ਪਾਤਸ਼ਾਹ, ਫਿਰ ਦਸਵੇਂ ਪਾਤਸ਼ਾਹ, ਚਾਰ ਪਾਤਸ਼ਾਹੀਆਂ ਦੀ ਸੇਵਾ ਭਾਈ ਫੇਰੂ ਸਾਹਿਬ ਜੀ ਨੇ ਕੀਤੀ ਹੈ। ਤੋ ਮਹਾਰਾਜ ਜੀ ਨੂੰ ਕਹਿਣ ਲੱਗੇ, ਮਹਾਰਾਜ ਨੱਕੇ ਦੇ ਇਲਾਕੇ ਵਿੱਚ ਤਾਂ ਭਾਈ ਫੇਰੂ ਸਾਹਿਬ ਜੀ ਵੀ ਸੇਵਾ ਕਰਦੇ ਹਨ ਮਸੰਦ ਦੇ।
ਤਿਸ ਹੀ ਦੇਸ਼ ਰਹੇ ਹਰ ਖਾਵੇ।
ਉਸੇ ਦੇਸ਼ ਵਿੱਚ ਭਾਈ ਫੇਰੂ ਸਾਹਿਬ ਜੀ ਵਿਚਰਦੇ ਨੇ, ਸੰਗਤ ਕੋਲੋਂ ਦਸਵੰਧ ਦੀ ਮਾਇਆ ਇਕੱਤਰ ਕਰਦੇ ਹਨ।
ਅਬਲੋ ਨੇ ਹਜ਼ੂਰ ਮੈਂ ਆਇਓ।
ਮਹਾਰਾਜ ਨੱਕੇ ਦੇ ਬਾਕੀ ਸਾਰੇ ਮਸੰਦ ਤਾਂ ਆ ਗਏ ਨੇ ਗੁਰੂ ਘਰ, ਪਰ ਹਾਲੇ ਤਾਈਂ ਭਾਈ ਫੇਰੂ ਸਾਹਿਬ ਜੀ ਨਹੀਂ ਆਏ। ਭਾਈ ਫੇਰੂ ਸਾਹਿਬ ਜੀ ਨੇ ਹਾਲੇ ਤੱਕ ਆਪ ਜੀ ਦੇ ਦਰਬਾਰ ਦੇ ਵਿੱਚ ਹਾਜ਼ਰੀ ਨਹੀਂ ਭਰੀ, ਉਹ ਹਾਲੇ ਤੱਕ ਆਪ ਜੀ ਦੀ ਸ਼ਰਨ ਵਿੱਚ ਨਹੀਂ ਆਏ।
ਹੋਏ ਦੀਨ ਨੇ ਨਿਜ ਬਖਸ਼ਾਇਓ।
ਸਾਰੇ ਮਸੰਦਾਂ ਨੇ ਆ ਕੇ, ਜਿਨ੍ਹਾਂ ਦੀ ਕੋਈ ਭੁੱਲ ਸੀ ਜਾਂ ਕੋਈ ਥੋੜ੍ਹੀ ਬਹੁਤੀ ਖਾਮੀ ਸੀ, ਉਹਨਾਂ ਨੇ ਆ ਕੇ ਬੇਨਤੀ ਕਰਕੇ ਆਪ ਜੀ ਦੇ ਚਰਣਾਂ 'ਚ ਆਪਣੀਆਂ ਭੁੱਲਾਂ ਬਖਸ਼ਾਈਆਂ ਹਨ। ਪਰ ਭਾਈ ਫੇਰੂ ਸਾਹਿਬ ਜੀ ਨਹੀਂ ਆਏ। ਮਹਾਰਾਜ ਜੀ ਆਪਣੀ ਭੁੱਲ ਬਖਸ਼ਾਉਣ ਵਾਸਤੇ ਤੁਹਾਡੀ ਸ਼ਰਨ 'ਚ ਹਾਜ਼ਰ ਨਹੀਂ ਹੋਏ।
ਭਾਈ ਮਸੰਦਨ ਏਤਕ ਮਾਰਾ।
ਮਹਾਰਾਜ ਮਸੰਦਾਂ ਉੱਤੇ ਮਾਰ ਪਈ ਹੈ। ਬੜੇ ਬੜੇ ਜਿਹੜੇ ਖੋਟੇ ਮਸੰਦ ਸੀ, ਉਹਨਾਂ ਨੂੰ ਵੱਡੀ ਭਾਰੀ ਸਜ਼ਾ ਤੇ ਤਾੜਨਾ ਮਿਲੀ ਹੈ।
ਸੁਣ ਕਰ ਨਹੀਂ ਤ੍ਰਾਸ ਉਰ ਤਾਰਾ।
ਪਰ ਮਹਾਰਾਜ ਭਾਈ ਫੇਰੂ ਨੂੰ ਡਰ ਹੀ ਨਹੀਂ ਲੱਗਾ ਵੀ ਮਸੰਦਾਂ ਨੂੰ ਸਜ਼ਾ ਮਿਲ ਰਹੀ ਹੈ, ਮਸੰਦਾਂ ਨੂੰ ਤਾੜਨਾ ਹੋ ਰਹੀ ਹੈ, ਤੇ ਭਾਈ ਫੇਰੂ ਨੂੰ ਇਸ ਗੱਲ ਦਾ ਕੋਈ ਡਰ ਕੋਈ ਭੈ ਨਹੀਂ ਆਇਆ ਵੀ ਮੈਨੂੰ ਵੀ ਜਾਣਾ ਚਾਹੀਦਾ ਗੁਰੂ ਸ਼ਰਨ 'ਚ। ਤੇ ਉਹ ਆਏ ਨਹੀਂ ਹਾਲੇ ਤਾਈਂ ਆਪ ਜੀ ਦੇ ਚਰਣਾਂ ਵਿੱਚ, ਉਹ ਡਰੇ ਹੀ ਕੋਈ ਨਹੀਂ, ਉਹਨਾਂ ਦੇ ਅੰਦਰ ਭੈ ਹੀ ਨਹੀਂ।
ਤਬ ਸਤਿਗੁਰ ਸਿੱਖ ਪੰਜ ਪਠਾਏ।
ਮਹਾਰਾਜ ਜੀ ਨੇ ਉਸੇ ਵਕਤ ਪੰਜ ਸਿੰਘਾਂ ਨੂੰ ਹੁਕਮ ਕੀਤਾ, ਪੰਜ ਸਿੱਖ ਮਹਾਰਾਜ ਜੀ ਨੇ ਤਿਆਰ ਕਰਕੇ ਭੇਜੇ।
ਬਿਨਾ ਬਿਲਮ ਤਿਸ ਗਹੀਐ ਜਾਏ।
ਹੁਕਮ ਕੀਤਾ ਪੰਜ ਸਿੱਖਾਂ ਨੂੰ ਵੀ ਬਿਨਾ ਦੇਰੀ ਤੋਂ ਜਾ ਕੇ ਭਾਈ ਫੇਰੂ ਨੂੰ ਜਾ ਕੇ ਪਕੜੋ, ਨੱਕੇ ਜਾਓ ਤੇ ਨੱਕੇ ਦੇ ਇਲਾਕੇ 'ਚ ਜਿੱਥੇ ਭਾਈ ਫੇਰੂ ਸਾਹਿਬ ਜੀ ਰਹਿੰਦੇ ਨੇ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਗ੍ਰਿਫਤਾਰ ਕਰੋ, ਪਕੜੋ।
ਕਰ ਬੰਧਨ ਕੋ ਦੋਨੋਂ ਹੱਥ।
ਉਹਨਾਂ ਦੇ ਦੋਵੇਂ ਹੱਥ ਬੰਨ ਲਓ। ਮੁਸ਼ਕਾਂ ਬੰਨਣਾ ਕਹਿੰਦੇ ਹਨ ਵੀ ਉਹਨਾਂ ਦੀਆਂ ਦੋਵੇਂ ਮੁਸ਼ਕਾਂ ਦੋਵੇਂ ਬਾਹਾਂ ਬੰਨ ਲਵੋ।
ਪਕਰੋ ਸ਼ਮਸ ਓਜ ਕੇ ਸਾਥ।
ਔਰ ਉਹਨਾਂ ਦੇ ਚਿਹਰੇ ਤੇ ਜਿਹੜਾ ਦਾੜਾ ਦਾੜੇ ਤੋਂ ਫੜ ਕੇ ਉਹਨਾਂ ਨੂੰ ਸਾਡੇ ਕੋਲ ਲਿਆਓ। ਮਹਾਰਾਜ ਜੀ ਨੇ ਵੀ ਪਰਖ ਕਰਨੀ ਸੀ, ਗੁਰਦੇਵ ਨੇ ਫਿਰ ਸੱਚੀ ਦਾੜੀ ਦਾ ਬਖਸ਼ਿਸ਼ ਕੀਤੀ ਸੀ ਭਾਈ ਫੇਰੂ ਸਾਹਿਬ ਨੂੰ। ਮਹਾਰਾਜ ਜੀ ਕਹਿਣ ਲੱਗੇ ਵੀ ਨਾਲੇ ਤਾਂ ਉਹਦੀਆਂ ਮੁਸ਼ਕਾਂ ਬੰਨੋ, ਹੱਥ ਬੰਨੋ, ਹੱਥ ਬੰਨ ਕੇ ਫਿਰ ਉਹਨਾਂ ਦਾ ਦਾੜਾ ਫੜ ਕੇ ਤੇ ਫਿਰ ਸਾਡੇ ਕੋਲ ਲੈ ਕੇ ਆਓ।
ਬੈਠਿਓ ਉੱਠਿਓ ਹੋਏ ਜਿਸ ਵੇਸ।
ਉਹ ਜਿਹੜੇ ਵੀ ਵੇਸ ਵਿੱਚ ਹੋਵੇ, ਉਹਨੇ ਕੱਪੜੇ ਪਾਏ ਨੇ, ਅੱਧੇ ਪਾਏ ਨੇ, ਪੂਰੇ ਪਾਏ ਨੇ, ਜਾਂ ਬੈਠਾ ਜਾਂ ਖਲੋਤਾ, ਜਿਸ ਵੀ ਹਾਲਤ ਵਿੱਚ ਹੋਵੇ, ਬਸ ਤੁਸੀਂ ਜਾਂਦੇ ਆ ਉਹਦੀਆਂ ਬਾਹਾਂ ਬੰਨ ਲੈਣੀਆਂ ਤੇ ਦਾੜੇ ਤੋਂ ਫੜ ਕੇ ਸਾਡੇ ਕੋਲ ਲੈ ਆਉਣਾ। ਜਿਸ ਵੀ ਹਾਲਤ ਵਿੱਚ ਹੋਵੇ, ਬੈਠਿਆ ਹੋਵੇ, ਸੁੱਤਾ ਹੋਵੇ, ਖਲੋਤਾ ਹੋਵੇ, ਤੁਰਦਾ ਹੋਵੇ, ਜਿਸ ਵੀ ਹਾਲਾਤ ਵਿੱਚ ਭਾਈ ਫੇਰੂ ਸਾਹਿਬ ਜੀ ਹੋਣ, ਤੁਸੀਂ ਸਾਡਾ ਬਚਨ ਮੰਨਦੇ ਆ, ਉਹਨਾਂ ਦੀਆਂ ਬਾਹਾਂ ਬੰਨ ਕੇ ਦਾੜੇ ਤੋਂ ਪਕੜ ਕੇ ਸਾਡੇ ਕੋਲ ਲੈ ਕੇ ਆਓ।
ਹਮ ਟਿਗ ਆਨੋ ਜਲਦ ਵਿਸ਼ੇਸ਼।
ਜਿੰਨਾ ਛੇਤੀ ਹੋ ਸਕੇ ਛੇਤੀ ਤੋਂ ਛੇਤੀ ਭਾਈ ਫੇਰੂ ਸਾਹਿਬ ਜੀ ਨੂੰ ਲਿਆ ਕੇ ਸਾਡੇ ਕੋਲ ਹਾਜ਼ਰ ਕਰਨਾ। ਰਸਤੇ ਵਿੱਚ ਆਉਂਦਿਆਂ ਜਾਂਦਿਆਂ ਦੇਰੀ ਨਹੀਂ ਕਰਨੀ।
ਲਿਖਿਓ ਹੁਕਮਨਾਮਾ ਬਿਦਸੋਈ।
ਮਹਾਰਾਜ ਜੀ ਨੇ ਹੁਕਮਨਾਮਾ ਵੀ ਲਿਖ ਕੇ ਦੇ ਦਿੱਤਾ ਆਪਣੇ ਦਸਤਖਤ ਕਰਕੇ, ਵੀ ਕੱਲ੍ਹ ਨੂੰ ਕੋਈ ਇਹ ਨਾ ਕਹੇ ਵੀ ਆਪੇ ਆ ਗਏ ਨੇ ਸਿੱਖ। ਹੁਕਮਨਾਮਾ ਵੀ ਮਹਾਰਾਜ ਜੀ ਨੇ ਭਾਈ ਫੇਰੂ ਸਾਹਿਬ ਜੀ ਦੇ ਨਾਮ ਦੇ ਉੱਤੇ ਲਿਖ ਦਿੱਤਾ।
ਲੇਕਰ ਚਲੇ ਉਤਾਇਲ ਹੋਈ।
ਹੁਕਮਨਾਮਾ ਲੈ ਕੇ ਪੰਜੇ ਸਿੱਖ ਬੜੀ ਛੇਤੀ ਨਾਲ, ਬੜੀ ਕਾਹਲੀ ਨਾਲ ਸ੍ਰੀ ਆਨੰਦਪੁਰ ਸਾਹਿਬ ਤੋਂ ਨੱਕੇ ਨੂੰ ਚੱਲ ਪਏ।
ਜਥਾ ਕਰਮ ਮਗ ਉਲੰਘਨ ਕਰੇ।
ਜਥਾ ਕਰਮ ਸਾਰਾ ਪੈਂਡਾ ਤੈਅ ਕਰਦਿਆਂ ਕਰਦਿਆਂ ਆਨੰਦਪੁਰ ਸਾਹਿਬ ਤੋਂ ਇਹ ਪੰਜੇ ਸਿੱਖ ਨੱਕੇ ਦੇ ਇਲਾਕੇ 'ਚ ਆ ਪਹੁੰਚੇ ਹਨ।
ਦੇਸ਼ ਦੁਆਬਾ ਤਜ ਕਰ ਚਲੇ।
ਪਹਿਲਾਂ ਦੁਆਬਾ ਇਲਾਕਾ ਆਉਂਦਾ, ਜਦੋਂ ਆਨੰਦਪੁਰ ਸਾਹਿਬ ਤੋਂ ਨੱਕੇ ਨੂੰ ਜਾਈਏ ਪਹਿਲਾਂ ਦੁਆਬਾ ਟੱਪਣਾ ਪੈਂਦਾ। ਦੁਆਬਾ ਟੱਪ ਕੇ ਨਿਕਲ ਕੇ ਚਲੇ ਗਏ।
ਹੁਣ ਮਾਝੇ ਕੋ ਉਲੰਘਤ ਪਏ।
ਫਿਰ ਮਾਝੇ ਦਾ ਇਲਾਕਾ ਟੱਪਿਆ, ਫਿਰ ਜਿਹੜਾ ਬਾਰ ਦਾ ਇਲਾਕਾ ਨਨਕਾਣਾ ਸਾਹਿਬ ਉਹ ਟੱਪ ਕੇ ਅੱਗੇ ਵਧੇ ਹਨ।
ਕੇਤਕ ਮਜਲ ਅਗਾਰੀ ਗਏ।
ਏਦਾਂ ਕੁਝ ਮਜਲਾਂ ਕਰਦੇ ਕਰਦੇ ਸਿੱਖ ਬੜੀ ਛੇਤੀ ਨਾਲ ਰਸਤੇ 'ਚ ਘੱਟ ਰੁਕਦੇ ਨੇ, ਪੈਂਡਾ ਵੱਧ ਤੈਅ ਕਰਦੇ ਜਾ ਰਹੇ ਨੇ।
ਪੌਂਤੇ ਜਾਏ ਹੁਤੋ ਜੈਨ ਡੇਰਾ।
ਜਿਸ ਜਗ੍ਹਾ ਤੇ ਭਾਈ ਫੇਰੂ ਸਾਹਿਬ ਜੀ ਦਾ ਡੇਰਾ ਸੀ, ਕਿਉਂਕਿ ਇਹਨਾਂ ਨੂੰ ਬਖਸ਼ਿਸ਼ ਮਿਲੀ ਹੋਈ ਸੀ ਗੁਰੂ ਘਰ ਦੇ ਵੱਲੋਂ ਉਦਾਸੀ ਸੰਪਰਦਾ ਚੋਂ, ਭਾਈ ਫੇਰੂ ਸਾਹਿਬ ਜੀ ਨੂੰ ਸੰਗਤ ਸਾਹਿਬ ਜੀ ਦੀ ਬਖਸ਼ਿਸ਼ ਪ੍ਰਾਪਤ ਹੈ ਸੱਚੀ ਦਾੜੀ ਦੀ। ਜਿਹੜੀਆਂ 6 ਬਖਸ਼ਿਸ਼ਾਂ ਉਦਾਸੀਆਂ ਦੀਆਂ ਮੰਨੀਆਂ ਜਾਂਦੀਆਂ ਨੇ, ਉਹਨਾਂ 6 ਬਖਸ਼ਿਸ਼ਾਂ ਵਿੱਚੋਂ ਇੱਕ ਬਖਸ਼ਿਸ਼ ਭਾਈ ਫੇਰੂ ਸਾਹਿਬ ਦੀ ਹੈ। ਇਹਨਾਂ ਨੂੰ 7ਵੇਂ ਪਾਤਸ਼ਾਹ ਨੇ ਵੀ ਬਖਸ਼ਿਸ਼ ਕੀਤੀ ਤੇ ਫਿਰ 10ਵੇਂ ਪਾਤਸ਼ਾਹ ਨੇ ਦੋਹਰੀ ਬਖਸ਼ਿਸ਼ ਕੀਤੀ। ਸਤਵੇਂ ਪਾਤਸ਼ਾਹ ਨੇ ਇਹਨਾਂ ਦਾ ਨਾਮ ਭਾਈ ਫੇਰੂ ਸਾਹਿਬ ਰੱਖਿਆ ਅਤੇ ਦਸਵੇਂ ਪਾਤਸ਼ਾਹ ਨੇ ਇਹਨਾਂ ਨੂੰ ਸੱਚੀ ਸੰਗਤ ਅਤੇ ਸੱਚੀ ਦਾੜ੍ਹੀ ਦਾ ਖਿਤਾਬ ਦਿੱਤਾ। ਮੇਰੇ ਜਿਹੜੇ ਵਿੱਦਿਆ ਦਾਤੇ ਸਨ, ਜਿਹਨਾਂ ਉਦਾਸੀ ਸੰਪਰਦਾਇ ਦੇ ਮਹਾਂਪੁਰਖਾਂ ਪਾਸੋਂ ਅਸੀਂ ਵਿੱਦਿਆ ਪੜ੍ਹੀ ਹੈ, ਉਹ ਇਸੇ ਸੰਪਰਦਾਇ ਦੇ ਵਿੱਚੋਂ ਸਨ। ਸੱਚੀ ਦਾੜ੍ਹੀ ਭਾਈ ਸੰਗਤ ਸਾਹਿਬ ਜੀ ਦੇ ਜਿਹੜੀ ਸੰਪਰਦਾਇ ਹੈ, ਉਹ ਇਹਨਾਂ ਬਾਰੇ ਸਾਨੂੰ ਸਾਡੇ ਵਿੱਦਿਆ ਦਾਤੇ ਮਹਾਂਪੁਰਖ ਬਚਨ ਸੁਣਾਇਆ ਕਰਦੇ ਸਨ। ਤੋ ਭਾਈ ਫੇਰੂ ਸਾਹਿਬ ਜੀ ਦਾ ਨੱਕੇ ਦੇ ਇਲਾਕੇ 'ਚ ਜਿੱਥੇ ਡੇਰਾ ਸੀ, ਉੱਥੇ ਪੰਜੇ ਸਿੱਖ ਗੁਰੂ ਸਾਹਿਬ ਦਾ ਹੁਕਮਨਾਮਾ ਲੈ ਕੇ ਪਹੁੰਚੇ ਹਨ।
ਫੇਰੂ ਸਾਧ ਮਸੰਦ ਬਡੇਰਾ,
ਜਿੱਥੇ ਭਾਈ ਫੇਰੂ ਸਾਹਿਬ ਇਕੱਲੇ ਮਸੰਦ ਨਹੀਂ ਸੀ, ਗੁਰੂ ਘਰ ਦੇ ਸਾਧੂ ਵੀ ਸਨ, ਮਸੰਦੀ ਵੀ ਕਰਦੇ ਸੀ, ਸੰਗਤ ਕੋਲੋਂ ਦਸਵੰਧ ਇਕੱਠਾ ਕਰਕੇ ਗੁਰੂ ਘਰ ਭੇਜਦੇ ਸੀ, ਪਰ ਨਾਲ ਸਾਧੂ ਵੀ ਸੀ, ਬੰਦਗੀ ਵਾਲੇ ਵੀ ਸਨ।
ਕਰ ਤੂੰਬੀ ਲੈ ਕਰ ਤਿਸ ਕਾਲਾ,
ਇਹ ਆਪਣੇ ਹੱਥ ਵਿੱਚ ਨਾ ਇੱਕ ਤੂੰਬੀ ਰੱਖਦੇ ਸਨ, ਤੇ ਤੂੰਬੀ ਆਪਣੇ ਹੱਥ ਵਿੱਚ ਪਕੜ ਕੇ ਉਸ ਸਮੇਂ
ਜਾਤ ਹੁਤੋ ਉਦਿਆਨ ਵਿਸਾਲਾ,
ਇਹ ਆਪਣੇ ਡੇਰੇ ਤੋਂ ਬਾਹਰ ਨੂੰ ਜੰਗਲ ਵਾਲੇ ਪਾਸੇ ਨੂੰ ਜਾ ਰਹੇ ਸੀ, ਤੂੰਬੀ ਨਾਲ ਵਾਹਿਗੁਰੂ ਵਾਹਿਗੁਰੂ ਜਦੋਂ ਤੂੰਬੀ ਵਜਾਉਂਦੇ ਨਾਲ ਗਾ ਕੇ ਨਾ ਕੋਈ ਨਾ ਕੋਈ ਗੁਰਬਾਣੀ ਦਾ ਸ਼ਬਦ ਉੱਚਾ ਪੜ੍ਹਨਾ ਅਤੇ ਜਾਂ ਫਿਰ ਸ਼ਬਦ ਗੁਰਮੰਤਰ ਦਾ ਜਾਪ ਜਪਣਾ, ਇੱਦਾਂ ਦੀ ਬੰਦਗੀ ਵਾਲੀ ਰੂਹ ਸਨ ਭਾਈ ਫੇਰੂ ਸਾਹਿਬ। ਜਦੋਂ ਅਨੰਦਪੁਰ ਸਾਹਿਬ ਤੋਂ ਇਹ ਪੰਜੇ ਸਿੱਖ ਆਏ, ਉਸ ਵਕਤ ਭਾਈ ਫੇਰੂ ਸਾਹਿਬ ਜੀ ਦੇ ਹੱਥ 'ਚ ਤੂੰਬੀ ਸੀ ਔਰ ਆਪਣੇ ਡੇਰੇ ਤੋਂ ਬਾਹਰ ਜੰਗਲ ਨੂੰ ਜਾ ਰਹੇ ਸੀ।
ਮਾਰਗ ਬਿਕੇ ਸਿੱਖ ਮਿਲ ਪਰੇ,
ਰਸਤੇ ਵਿੱਚ ਹੀ ਉਹ ਪੰਜੇ ਸਿੱਖ ਆਨੰਦਪੁਰ ਸਾਹਿਬ ਤੋਂ ਆਏ ਹੋਏ ਭਾਈ ਫੇਰੂ ਸਾਹਿਬ ਜੀ ਨੂੰ ਰਸਤੇ 'ਚ ਹੀ ਮਿਲ ਗਏ।
ਦਿਓ ਹੁਕਮਨਾਮਾ ਕਰ ਖਰੇ,
ਜਿਹੜਾ ਹੁਕਮਨਾਮਾ ਸਤਿਗੁਰੂ ਕਲਗੀਧਰ ਜੀ ਨੇ ਦਿੱਤਾ ਸੀ ਲਿਖ ਕੇ, ਉਹ ਹੁਕਮਨਾਮਾ ਪੰਜਾਂ ਸਿੱਖਾਂ ਨੇ ਭਾਈ ਫੇਰੂ ਸਾਹਿਬ ਜੀ ਨੂੰ ਦਿੱਤਾ। ਆਖਿਆ ਭਾਈ ਸਾਹਿਬ ਜੀ, ਹੁਕਮਨਾਮਾ ਕਲਗੀਧਰ ਜੀ ਦਾ ਤੁਹਾਡੇ ਵਾਸਤੇ ਆਇਆ ਹੈ।
ਮਸਤਕ ਟੇਕ ਲਿਓ ਨਿਜ ਹਾਥ,
ਭਾਈ ਫੇਰੂ ਸਾਹਿਬ ਨੇ ਨਹੀਂ ਪੁੱਛਿਆ ਵੀ ਕੀ ਲਿਖਿਆ, ਕਹਿੰਦੇ ਲਿਆਓ ਧੰਨ ਭਾਗ ਕੇ ਸਤਿਗੁਰਾਂ ਨੇ ਮੇਰੇ ਪ੍ਰਤੀ ਹੁਕਮਨਾਮਾ ਭੇਜਿਆ। ਇਹਨਾਂ ਨੇ ਬੜੇ ਪ੍ਰੇਮ ਨਾਲ ਭਾਈ ਫੇਰੂ ਸਾਹਿਬ ਨੇ ਹੁਕਮਨਾਮੇ ਨੂੰ ਮੱਥਾ ਟੇਕਿਆ, ਮੱਥਾ ਟੇਕ ਕੇ ਹੁਕਮਨਾਮੇ ਨੂੰ ਆਪਣੇ ਸਿਰ ਤੇ ਰੱਖਿਆ ਬੜੇ ਸਤਿਕਾਰ ਨਾਲ।
ਕਹਾਂ ਲਿਖਿਓ ਕਲਗੀਧਰ ਨਾਥ,
ਜਦੋਂ ਸਿਰ ਤੇ ਰੱਖ ਲਿਆ ਫਿਰ ਪੁੱਛਿਆ, ਆਖਿਆ ਹੇ ਗੁਰੂ ਕੇ ਸਿੱਖੋ, ਦੱਸੋ ਕਲਗੀਧਰ ਜੀ ਨੇ ਇਸ ਹੁਕਮਨਾਮੇ ਚ ਮੇਰੇ ਪ੍ਰਤੀ ਕੀ ਹੁਕਮ ਲਿਖਿਆ ਹੈ।
ਪਠਿਓ ਜਬੇ ਸੋਹਿਤ ਕਰ ਮਾਨਿਓ,
ਜਿਹੜਾ ਹੁਕਮਨਾਮਾ ਸਾਹਿਬ ਜੀ ਨੇ ਭੇਜਿਆ ਜੋ ਲਿਖਿਆ ਮੇਰੇ ਸਿਰ ਮੱਥੇ ਪ੍ਰਵਾਨ ਹੈ, ਮੈਂ ਸਤਿਗੁਰੂ ਜੀ ਦੇ ਹੁਕਮਨਾਮੇ ਨੂੰ ਸਿਰ ਮੱਥੇ ਪ੍ਰਵਾਨ ਕਰਦਾ ਹਾਂ।
ਹੱਥ ਜੋਰ ਤਿੰਨ ਸੰਗ ਬਖਾਨਿਓ,
ਹੁਣ ਉਹ ਪੰਜੇ ਸਿੱਖ ਜਿਹੜੇ ਸੀ ਉਹਨਾਂ ਵੇਖਿਆ ਵੀ ਇਹ ਤਾਂ ਆਮ ਮਸੰਦਾਂ ਵਰਗਾ ਮਸੰਦ ਨਹੀਂ ਹੈ, ਇਹ ਤਾਂ ਕੋਈ ਪੂਰਨ ਸਾਧੂ, ਚਿਹਰੇ ਤੇ ਬੜਾ ਪ੍ਰਤਾਪ ਸੀ, ਅੱਖਾਂ ਜਿਹੜੀਆਂ ਸੀ ਉਹ ਦਗਦੀਆਂ ਪ੍ਰਕਾਸ਼ ਦੀਆਂ ਸਨ, ਤੇ ਚਿਹਰੇ ਤੇ ਲਾਲੀ ਵੇਖੀ, ਬੰਦਗੀ ਦਾ ਪ੍ਰਤਾਪ ਵੇਖਿਆ ਵੀ ਇਹ ਤਾਂ ਕੋਈ ਪੂਰਨ ਸਾਧੂ ਨੇ। ਸਿੱਖ ਵੀ ਡਰੇ, ਉਹ ਜਿਹੜੇ ਆਏ ਸੀ ਨਾ ਮਹਾਰਾਜ ਜੀ ਦਾ ਹੁਕਮ ਮੰਨ ਕੇ, ਉਹਨਾਂ ਨੇ ਹੱਥ ਜੋੜ ਕੇ ਮੱਥਾ ਟੇਕਿਆ ਭਾਈ ਫੇਰੂ ਸਾਹਿਬ ਨੂੰ।
ਜਿਮ ਸਤਿਗੁਰ ਕੀ ਆਇਸ ਹੋਈ,
ਦੱਸਿਆ ਫਿਰ ਜਿਵੇਂ ਸਤਿਗੁਰੂ ਕਲਗੀਧਰ ਜੀ ਨੇ ਆਗਿਆ ਕੀਤੀ ਸੀ, ਹੁਕਮ ਕੀਤਾ ਸੀ, ਉਹ ਹੁਕਮ ਸਤਿਗੁਰੂ ਜੀ ਦਾ ਭਾਈ ਫੇਰੂ ਸਾਹਿਬ ਜੀ ਨੂੰ ਸੁਣਾਇਆ।
ਸੋ ਬਿਦ ਕਰੀਏ ਸੰਸ ਨ ਕੋਈ,
ਭਾਈ ਫੇਰੂ ਸਾਹਿਬ ਨੇ ਹੱਥ ਜੋੜ ਕੇ ਅੱਗੋਂ ਸਤ ਬਚਨ ਆਖਿਆ, ਕਿਹਾ ਗੁਰੂ ਕੇ ਸਿੱਖੋ, ਜਿਹੜਾ ਹੁਕਮ ਬਾਜਾਂ ਵਾਲੇ ਸਾਹਿਬ ਨੇ ਕੀਤਾ ਉਹਨੂੰ ਸਤ ਕਰਕੇ ਮੰਨੋ, ਤੁਸੀਂ ਓਦਾਂ ਹੀ ਕਰੋ ਜਿਵੇਂ ਸਾਹਿਬ ਨੇ ਲਿਖਿਆ, ਤੁਸੀਂ ਮੇਰਾ ਲਿਹਾਜ ਨਹੀਂ ਕਰਨਾ, ਕਿਉਂਕਿ ਗੁਰੂ ਕਾ ਹੁਕਮ ਪਹਿਲਾਂ ਮੈਂ ਬਾਅਦ ਵਿੱਚ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕੋਈ ਵੱਡੇ ਤੋਂ ਵੱਡਾ ਸਾਧੂ ਹੋਵੇ, ਕੋਈ ਵੱਡੇ ਤੋਂ ਵੱਡਾ ਬ੍ਰਹਮ ਗਿਆਨੀ ਹੋਵੇ, ਪਹਿਲਾਂ ਗੁਰੂ ਕਾ ਹੁਕਮ ਹੈ, ਉਹ ਬਾਅਦ ਵਿੱਚ ਹੈ। ਅੱਜ ਕੱਲ੍ਹ ਖਾਲਸਾ ਜੀ ਗੁਰੂ ਹੁਕਮ ਨੂੰ ਬਾਅਦ ਵਿੱਚ ਕਰਦੇ ਆ, ਕਹਿੰਦੇ ਨਹੀਂ ਜੀ ਸਾਡੇ ਬਾਬਾ ਜੀ ਨੇ ਇਹ ਗੱਲ ਕਹੀ ਹੈ, ਸਾਡੇ ਬਾਬਾ ਜੀ ਨੇ ਜੀ ਇਹ ਮਰਿਆਦਾ ਚਲਾਈ, ਅਸੀਂ ਤਾਂ ਕਰਦੇ ਹਾਂ, ਭਾਵੇਂ ਪੁੱਛੋ ਵੀ ਗੁਰੂ ਘਰ ਦੀ ਇਹ ਮਰਿਆਦਾ ਹੈ, ਕਹਿੰਦੇ ਨਹੀਂ ਜੀ ਸਾਡੇ ਬਾਬਾ ਜੀ ਚਲਾ ਗਏ। ਬਾਬਾ ਜੀ ਵੱਡੇ ਆ ਕਿ ਸਤਿਗੁਰੂ ਜੀ ਵੱਡੇ ਆ? ਗੁਰੂ ਪਾਤਸ਼ਾਹ ਵੱਡੇ ਆ, ਉਹਨਾਂ ਦਾ ਹੁਕਮ ਪਹਿਲਾਂ, ਕੋਈ ਬੰਦਗੀ ਵਾਲਾ ਸਾਧੂ ਹੋਵੇ ਉਹ ਬਾਅਦ ਵਿੱਚ ਹੈ, ਉਹਦੀ ਮਰਿਆਦਾ ਬਾਅਦ ਵਿੱਚ ਹੈ, ਪਹਿਲਾਂ ਗੁਰੂ ਦੀ ਮਰਿਆਦਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਮੰਨੋ। ਭਾਈ ਫੇਰੂ ਸਾਹਿਬ ਨੇ ਸਪਸ਼ਟ ਕਿਹਾ, ਤੁਸੀਂ ਲਿਹਾਜ਼ ਨਹੀਂ ਕਰਨਾ ਵੀ ਇਹ ਸਾਧੂ ਹੈ। ਕਹਿਣ ਲੱਗੇ, ਜੋ ਹੁਕਮ ਸਤਿਗੁਰੂ ਜੀ ਨੇ ਕੀਤਾ ਇਨ ਬਿਨ ਉਸੇ ਤਰ੍ਹਾਂ ਹੁਕਮ ਦੀ ਪਾਲਣਾ ਕਰੋ।
ਤਬ ਸਿੱਖਨ ਲਖ ਸਾਧ ਮਹਾਨਾ।
ਸਿੱਖ ਡਰੇ ਹੋਏ, ਏਡੀ ਉੱਚੀ ਅਵਸਥਾ ਉਹਨਾਂ ਸਿੱਖਾਂ ਦੀ ਨਹੀਂ ਸੀ ਵੀ ਏਡਾ ਵੱਡਾ ਆਤਮ ਗਿਆਨੀ ਸਿੱਖ ਉਹਦੀਆਂ ਮੁਸ਼ਕਾਂ ਬੰਨ ਕੇ ਉਹਨੂੰ ਦਾੜੇ ਤੋਂ ਫੜ ਕੇ ਲੈ ਕੇ ਜਾਣ। ਸਿੱਖਾਂ ਨੇ ਵੇਖਿਆ ਵੀ ਇਹ ਤਾਂ ਕੋਈ ਪੂਰਨ ਸਾਧੂ ਹੈ, ਇਹ ਤਾਂ ਕੋਈ ਬੰਦਗੀ ਵਾਲੇ ਮਹਾਂਪੁਰਖ ਹਨ।
ਸੁਣੋ ਕਾਨ ਜਿਮ ਹੁਕਮ ਬਖਾਨਾ।
ਉਹਨਾਂ ਨੇ ਦੱਸਿਆ, ਸਿੱਖਾਂ ਨੇ ਕਹਿਣ ਲੱਗੇ, ਭਾਈ ਸਾਹਿਬ ਜੀ, ਭਾਈ ਫੇਰੂ ਸਾਹਿਬ ਜੀ, ਜਿਹੜਾ ਹੁਕਮ ਸਤਿਗੁਰੂ ਕਲਗੀਧਰ ਜੀ ਨੇ ਕੀਤਾ,
ਬੰਧਨ ਕਰਕੇ ਹੱਥ ਤਿਹਾਰੇ।
ਉਹ ਹੁਕਮ ਇਹ ਹੈ ਵੀ ਤੁਹਾਡੇ ਹੱਥ ਬੰਨ ਕੇ, ਤੁਹਾਡੀਆਂ ਮੁਸ਼ਕਾਂ ਬੰਨ ਕੇ,
ਸ਼ਮਸ ਹੋਏਗੀ ਹੱਥ ਹਮਾਰੇ।
ਉਹ ਅਸੀਂ ਫੜ ਲੈਣੀਆਂ ਰੱਸੀ, ਤੇ ਫਿਰ ਤੁਹਾਡਾ ਜਿਹੜਾ ਦੜ ਹੈ ਉਹ ਪਕੜ ਲੈਣਾ ਅਸੀਂ ਆਪਣੇ ਹੱਥਾਂ ਵਿੱਚ, ਤੇ ਤੁਹਾਨੂੰ ਦਾੜੇ ਤੋਂ ਪਕੜ ਕੇ ਲੈ ਕੇ ਜਾਣ ਦਾ ਹੁਕਮ ਹੈ।
ਆਨੰਦਪੁਰ ਲੱਗ ਲੀ ਕਰ ਚਲੇ।
ਇੱਥੋਂ ਨੱਕੇ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਉਸੇ ਤਰ੍ਹਾਂ ਲੈ ਕੇ ਜਾਣ ਦਾ ਹੁਕਮ ਹੈ।
ਚਾਹੇ ਸੋ ਕਰੇ ਗੁਰੂ ਜਬ ਮਿਲੇ।
ਅੱਗੇ ਜਦੋਂ ਸਤਿਗੁਰਾਂ ਨੂੰ ਤੁਸੀਂ ਜਾ ਕੇ ਮਿਲੋਗੇ, ਉਹ ਤੁਹਾਡੇ ਨਾਲ ਜੋ ਚਾਹਣ ਮਰਜ਼ੀ ਕਰਨ, ਪਰ ਸਾਡੇ ਵਾਸਤੇ ਹੁਕਮ ਉਹਨਾਂ ਨੇ ਇਹੀ ਕੀਤਾ ਕਿ ਤੁਸੀਂ ਭਾਈ ਫੇਰੂ ਸਾਹਿਬ ਦੀਆਂ ਮੁਸ਼ਕਾਂ ਬੰਨ ਕੇ, ਦਾੜੇ ਤੋਂ ਫੜ ਕੇ ਸਾਡੇ ਕੋਲ ਲੈ ਕੇ ਆਓ।
ਸੁਣ ਗੁਰ ਹੁਕਮ ਸਾਧ ਸ਼ੁਭ ਫੇਰੂ।
ਭਾਈ ਫੇਰੂ ਸਾਹਿਬ ਨੇ ਜਦੋਂ ਇਹ ਸਾਰਾ ਹੁਕਮ ਸਿੱਖਾਂ ਦੇ ਮੁਖੋਂ ਸੁਣਿਆ,
ਹੱਥ ਜੋੜ ਬੋਲਿਓ ਤਿਸ ਬੇਰੂ।
ਹੱਥ ਜੋੜ ਕੇ ਭਾਈ ਫੇਰੂ ਸਾਹਿਬ ਜੀ ਬੋਲੇ,
ਮੈਂ ਨਿਤ ਗੁਰ ਆਇਸ ਅਨੁਸਾਰੀ।
ਕਹਿਣ ਲੱਗੇ, ਭਾਈ ਸਿੱਖੋ, ਮੈਂ ਗੁਰੂ ਸਾਹਿਬ ਦੀ ਆਗਿਆ ਦੇ ਅਨੁਸਾਰ ਹਾਂ। ਮੈਂ ਇਹ ਪ੍ਰਣ ਕੀਤਾ, ਸਤਵੇਂ ਪਾਤਸ਼ਾਹ ਨੇ ਮੇਰੇ ਤੇ ਬਖਸ਼ਿਸ਼ ਕੀਤੀ ਹੈ, ਉਹਨਾਂ ਦੇ ਵੇਲੇ ਤੋਂ ਹੀ ਇਹ ਪ੍ਰਣ ਕੀਤਾ ਕਿ ਮੈਂ ਗੁਰੂ ਸਾਹਿਬ ਦੀ ਆਗਿਆ ਦੇ ਅਨੁਸਾਰ ਚੱਲਣਾ ਹੈ।
ਕਰੋ ਤਥਾ ਪ੍ਰਭ ਜਥਾ ਉਚਾਰੀ।
ਹੁਣ ਤੁਸੀਂ ਉਸੇ ਤਰ੍ਹਾਂ ਕਰੋ ਜਿਵੇਂ ਸਾਹਿਬ ਨੇ ਕਿਹਾ ਤੁਹਾਨੂੰ। ਤੁਸੀਂ ਸਾਹਿਬ ਦਾ ਹੁਕਮ ਮੰਨਣਾ, ਮੈਂ ਵੀ ਹੁਕਮ ਮੰਨਣਾ। ਜਿਵੇਂ ਤੁਸੀਂ ਦਾਸ ਹੋ, ਇੱਦਾਂ ਮੈਂ ਵੀ ਦਾਸ ਹਾਂ। ਤੇ ਜਿਵੇਂ ਸਤਿਗੁਰੂ ਜੀ ਨੇ ਹੁਕਮ ਕੀਤਾ, ਤੁਸੀਂ ਉਸ ਹੁਕਮ ਦੀ ਪਾਲਣਾ ਉਸੇ ਤਰ੍ਹਾਂ ਹੀ ਕਰੋ।
ਮੈਂ ਕਿਤੇ ਪਲਾਇਨ ਹੋਵਾਂ।
ਮੈਂ ਇੱਥੋਂ ਕਿਤੇ ਭੱਜ ਕੇ ਨਹੀਂ ਜਾਣਾ, ਕਿਤੇ ਡੱਠ ਕੇ ਨਹੀਂ ਜਾਣਾ, ਸਤਿਗੁਰਾਂ ਤੋਂ ਬੇਮੁਖ ਨਹੀਂ ਹੋਣਾ।
ਬਨ ਕੈਦੀ ਬਰ ਦਰਸ਼ਨ ਜੋਵਾਂ।
ਮੈਂ ਕੈਦੀ ਬਣ ਕੇ ਜਾਵਾਂਗਾ ਤੇ ਜਾ ਕੇ ਸਤਿਗੁਰਾਂ ਦੇ ਸੋਹਣੇ ਦਰਸ਼ਨ ਪਰਸਾਂਗਾ। ਮੈਨੂੰ ਕੈਦੀ ਬਣਾ ਕੇ ਲੈ ਜਾਓ, ਮੁਸ਼ਕਾਂ ਬੰਨ ਕੇ, ਦਾੜੇ ਤੋਂ ਫੜ ਕੇ, ਤੇ ਮੈਂ ਕੈਦੀ ਬਣ ਕੇ ਜਾ ਕੇ ਸਤਿਗੁਰਾਂ ਦੇ ਦਰਸ਼ਨ ਪਰਸਾਂਗਾ।
ਮੈਂ ਬਿਰਮਿਓ ਇਤ ਗਇਓ ਨਾ ਪਾਸ।
ਮੇਰੀ ਇਹ ਵੱਡੀ ਭੁੱਲ ਹੈ ਕਿ ਮੈਂ ਸਤਿਗੁਰਾਂ ਦੇ ਚਰਣਾਂ ਚ ਆਪ ਹਾਜ਼ਰ ਨਹੀਂ ਹੋਇਆ। ਗੁਰੂ ਸਾਹਿਬ ਨੇ ਚੰਗਾ ਕੀਤਾ ਉਹਨਾਂ ਨੇ ਤੁਹਾਨੂੰ ਭੇਜਿਆ। ਇਹ ਮੇਰੀ ਗਲਤੀ ਹੈ ਵੀ ਮੈਂ ਇੱਥੇ ਉਲਝਿਆ ਰਿਹਾ, ਭੁੱਲ ਗਿਆ, ਤੇ ਸਤਿਗੁਰਾਂ ਦੀ ਸ਼ਰਨ ਵਿੱਚ ਆਪਣੇ ਆਪ ਜਾ ਕੇ ਹਾਜ਼ਰ ਨਹੀਂ ਹੋਇਆ।
ਤਿਆਗੇ ਉਹ ਧਰਮ ਤਰੇ ਜੋ ਦਾਸ।
ਜਿਹੜਾ ਦਾਸ ਦਾ ਧਰਮ ਹੁੰਦਾ ਹੈ, ਉਹਦਾ ਧਰਮ ਹੁੰਦਾ ਜੋ ਗੁਰੂ ਨੇ ਹੁਕਮ ਕੀਤਾ ਉਹਨੂੰ ਮੰਨਣਾ। ਉਹਨਾਂ ਦਾ ਹੁਕਮ ਸੀ ਵੀ ਸਾਰੇ ਮਸੰਦ ਹਾਜ਼ਰ ਹੋਣ, ਮੈਂ ਨਹੀਂ ਗਿਆ, ਮੈਂ ਉਸ ਧਰਮ ਦਾ ਤਿਆਗ ਕੀਤਾ।
ਖਤਾਵੰਦ ਮੋਏ ਜਾਨ ਸੰਭਾਰਿਓ।
ਪਰ ਮੇਰੇ ਸਤਿਗੁਰੂ ਕਿੰਨੇ ਦਿਆਲੂ ਨੇ, ਉਹਨਾਂ ਨੇ ਮੈਨੂੰ ਖਤਾਬੰਦ ਜਾਣਦਿਆਂ ਹੋਇਆਂ ਵੀ ਮੇਰੀ ਸੰਭਾਲ ਕੀਤੀ, ਤੁਹਾਨੂੰ ਚੇਚੇ ਤੌਰ 'ਤੇ ਭੇਜਿਆ ਵੀ ਫੇਰੂ ਨੂੰ ਲੈ ਕੇ ਆਓ। ਇਹ ਨਾ ਵੇਖੋ ਵੀ ਦਾੜਾ ਫੜ ਕੇ ਲੈ ਕੇ ਜਾਣਾ ਜਾਂ ਬਾਹਾਂ ਬੰਨ੍ਹ ਕੇ ਲੈ ਕੇ ਜਾਣਾ, ਇਹ ਕੋਈ ਮਾਇਨਾ ਨਹੀਂ ਰੱਖਦਾ। ਇਹ ਵੇਖੋ ਵੀ ਮੇਰੇ ਸਤਿਗੁਰੂ ਕਿੰਨੇ ਦਿਆਲੂ ਨੇ, ਜੇ ਮੈਂ ਭੁੱਲ ਕੀਤੀ ਹੈ ਫਿਰ ਵੀ ਮੈਨੂੰ ਉਹਨਾਂ ਨੇ ਛੱਡਿਆ ਨਹੀਂ, ਤਿਆਗਿਆ ਨਹੀਂ, ਸਗੋਂ ਸਿੱਖ ਭੇਜ ਕੇ ਮੈਨੂੰ ਆਪਣੇ ਕੋਲ ਬੁਲਾਇਆ। ਇਹ ਹੈ ਗੁਰੂ, ਪੰਜ ਸਿੱਖ ਆਉਣਾ, ਪੰਜਾਂ ਸਿੱਖਾਂ ਦਾ ਆਉਣਾ ਪਰਮੇਸ਼ਰ ਦਾ ਆਉਣਾ ਹੈ। ਤੁਸੀਂ ਪੰਜ ਜਣੇ ਆਇਓ, ਪਰਮੇਸ਼ਰ ਆਇਆ ਮੇਰੇ ਕੋਲ। ਕਹਿੰਦੇ ਮੈਨੂੰ ਆਪ ਸਤਿਗੁਰੂ ਜੀ ਨੇ ਆਪਣੇ ਕੋਲ ਸੱਦਿਆ, ਆਪਣਾ ਦਾਸ ਜਾਣ ਕੇ ਮੇਰੀ ਭੁੱਲ ਨਹੀਂ ਚਿਤਾਰੀ।
ਲੱਖ ਕਰੇ ਆਪਣੋ ਅਬੇ ਹਕਾਰਿਓ।
ਮੈਨੂੰ ਆਪਣਾ ਜਾਣ ਕੇ ਸਤਿਗੁਰੂ ਜੀ ਨੇ ਆਪਣੀ ਸ਼ਰਨ ਬੁਲਾਇਆ ਹੈ।
ਸੁਣ ਸਿੱਖਨ ਬਚ ਸਰਲ ਸੁਭਾਉ।
ਜਦੋਂ ਉਹਨਾਂ ਪੰਜਾਂ ਸਿੱਖਾਂ ਨੇ ਭਾਈ ਫੇਰੂ ਸਾਹਿਬ ਦੇ ਬਚਨ ਸੁਣੇ, ਵੀ ਬੜੇ ਸਰਲ ਸੁਭਾਅ ਨਾਲ, ਬੜੇ ਸਰਲ ਚਿੱਤ ਨਾਲ ਉਹਨਾਂ ਨੇ ਬੇਨਤੀ ਕੀਤੀ,
ਸਾਧ ਬੇਕ ਤਨ ਛਲ ਨੈ ਕਾਉ।
ਵੇਖਿਆ ਸਾਧੂਆਂ ਵਾਲਾ ਭੇਖ ਹੈ ਇਸ ਮਹਾਂਪੁਰਖ ਦਾ, ਤੇ ਸੁਭਾਅ ਵਿੱਚ ਕੋਈ ਛਲ ਨਹੀਂ ਹੈ, ਕੋਈ ਕਪਟ, ਕੋਈ ਫਰੇਬ, ਕੋਈ ਵਿਖਾਵਾ ਨਹੀਂ ਹੈ।
ਕਹਿਣ ਲੱਗੇ ਇਮ ਕਰੇ ਨ ਕੈਸੇ।
ਸਿੱਖ ਕਹਿਣ ਲੱਗੇ ਭਾਈ ਸਾਹਿਬ ਜੀ, ਅਸੀਂ ਇੱਦਾਂ ਕਿਵੇਂ ਕਰ ਸਕਦੇ ਹਾਂ? ਸਾਡੇ ਲਈ ਤਾਂ ਇਹ ਬੜੀ ਵੱਡੀ ਸਮੱਸਿਆ ਬਣ ਗਈ ਹੈ ਕਿ ਜੇ ਗੁਰੂ ਸਾਹਿਬ ਦਾ ਹੁਕਮ ਨਹੀਂ ਮੰਨਦੇ ਤਾਂ ਵੀ ਦੇਣਦਾਰ ਹਾਂ, ਤੁਹਾਡੇ ਵਰਗੇ ਮਹਾਂਪੁਰਖ ਦਾ ਦਾੜਾ ਫੜ ਕੇ ਲੈ ਕੇ ਜਾਈਏ, ਇੰਨੀ ਸਾਡੇ ਕੋਲ ਤਾਕਤ ਕੋਈ ਨਹੀਂ। ਮਹਾਰਾਜ ਜੀ, ਅਸੀਂ ਤਾਂ ਵੱਡੀ ਸਮੱਸਿਆ 'ਚ ਫਸ ਗਏ ਹਾਂ, ਤੇ ਅਸੀਂ ਹੁਣ ਕੀ ਕਰੀਏ?
ਗਮਨੋ ਸੰਗ ਹਮਾਰੀ ਐਸੀ।
ਇੱਕ ਰਸਤਾ ਜ਼ਰੂਰ ਹੈ ਜਿਹਦੇ ਨਾਲ ਅਸੀਂ ਵੀ ਸੁਰਖਰੂ ਹੋ ਜਾਵਾਂਗੇ, ਤੁਸੀਂ ਵੀ ਸੁਰਖਰੂ। ਭਾਈ ਸਾਹਿਬ ਜੀ, ਤੁਸੀਂ ਇੱਥੋਂ ਸਾਡੇ ਨਾਲ ਚੱਲੋ, ਇੱਕ ਵਾਰੀ ਇਸੇ ਤਰ੍ਹਾਂ ਪੈਦਲ ਚੱਲੋ।
ਜਾਣਿਓ ਮਾਰਗ ਦੂਰ ਕਨੇਰੋ।
ਕਿ ਆਨੰਦਪੁਰ ਸਾਹਿਬ ਦਾ ਰਸਤਾ ਬੜਾ ਲੰਮਾ, ਇੱਥੋਂ ਨੱਕੇ ਤੋਂ ਤੁਰਾਂਗੇ ਬੜਾ ਲੰਮਾ ਪੈਂਡਾ, ਆਨੰਦਪੁਰ ਸਾਹਿਬ ਤੱਕ ਜਾਂਦਿਆਂ ਕਈ ਦਿਨ ਰਸਤੇ 'ਚ ਲੱਗਣੇ ਹਨ।
ਚੱਲ ਬੇ ਸੰਕਟ ਸਾਈ ਬਡੇਰੋ।
ਜੇ ਇੰਨੇ ਲੰਮੇ ਰਸਤੇ 'ਚ ਤੁਹਾਡੀਆਂ ਬਾਹਾਂ ਬੰਨੀਆਂ ਹੋਣਗੀਆਂ, ਤੁਹਾਡਾ ਦਾੜਾ ਫੜ ਕੇ ਲੈ ਕੇ ਜਾਵਾਂਗੇ, ਤੇ ਤੁਹਾਨੂੰ ਚੱਲਣ 'ਚ ਸੰਕਟ ਹੋਵੇਗਾ। ਭਾਈ ਸਾਹਿਬ, ਤੁਹਾਨੂੰ ਇਹਦੇ ਵਿੱਚ ਵੱਡਾ ਕਸ਼ਟ ਹੋਵੇਗਾ।
ਜੋ ਹੱਠ ਤਰੇ ਕਰੋ ਕੋ ਕੈਸੇ।
ਜੇ ਤੁਸੀਂ ਹੱਠ ਕਰੋ ਕਿ ਮੈਨੂੰ ਇਸੇ ਤਰ੍ਹਾਂ ਹੀ ਲੈ ਕੇ ਜਾਓ, ਤੇ ਭਾਈ ਸਾਹਿਬ ਜੀ ਸਾਡੇ ਲਈ ਵੀ ਔਖੀ ਹੈ ਤੇ ਤੁਹਾਡੇ ਲਈ ਵੀ ਮੁਸ਼ਕਲ ਹੈ।
ਆਨੰਦਪੁਰ ਟਿਗ ਚੱਲ ਕਰ ਤੈਸੇ।
ਹਾਂ, ਜੇ ਤੁਸੀਂ ਗੁਰੂ ਸਾਹਿਬ ਦਾ ਹੁਕਮ ਮੰਨਣਾ ਹੀ ਹੈ ਤੇ ਜਦੋਂ ਤੁਸੀਂ ਆਨੰਦਪੁਰ ਸਾਹਿਬ ਪ੍ਰਵੇਸ਼ ਕਰੋਗੇ, ਉੱਥੇ ਚੱਲ ਕੇ ਨੇੜੇ ਚੱਲ ਕੇ ਜਦੋਂ ਕੋ ਦੋ ਕੋ ਦਾ ਪੈਂਡਾ ਰਹਿ ਜਾਏਗਾ, ਉੱਥੇ ਚੱਲ ਕੇ ਇੱਦਾਂ ਕਰ ਲਿਓ ਜਿਵੇਂ ਸਤਿਗੁਰਾਂ ਦਾ ਹੁਕਮ ਹੈ। ਪਰ ਇੱਥੋਂ ਆਪ ਜੀ ਇਸੇ ਤਰ੍ਹਾਂ ਹੀ ਚੱਲੋ ਸੁਰਖਰੂ, ਸਾਨੂੰ ਰੱਬ ਦੀਆਂ ਗੱਲਾਂ ਸੁਣਾਉਂਦੇ, ਪਰਮਾਰਥ ਦੇ ਬਚਨ ਸੁਣਾਉਂਦੇ, ਸਾਡੇ ਨਾਲ ਚੱਲੋ। ਆਨੰਦਪੁਰ ਸਾਹਿਬ ਦੇ ਨੇੜੇ ਚੱਲ ਕੇ ਤੁਸੀਂ ਇਹ ਹੁਕਮ ਦੀ ਪਾਲਣਾ ਕਰ ਲਿਓ।
ਹੋਤ ਕੁਟਲ ਮਤ ਕੂਰ ਮਸੰਦ।
ਹਾਂ ਭਾਈ ਫੇਰੂ ਸਾਹਿਬ, ਜੇ ਤੁਹਾਡੀ ਜਗ੍ਹਾ ਤੇ ਕੋਈ ਮਾੜਾ ਕੁਟਲ ਮਤ ਵਾਲਾ ਮਸੰਦ ਹੁੰਦਾ, ਕੋਈ ਖੋਟਾ ਮਸੰਦ ਹੁੰਦਾ,
ਤੋ ਚਾਲਤ ਦੇ ਕਸ਼ਟ ਬਿਲਾਂਦੇ,
ਅਸੀਂ ਉਹਨੂੰ ਇਸੇ ਤਰ੍ਹਾਂ ਹੀ ਬੰਨ ਕੇ ਲੈ ਕੇ ਜਾਂਦੇ, ਕਸ਼ਟ ਦੇ ਕੇ ਲੈ ਕੇ ਜਾਂਦੇ।
ਸਾਧ ਬੇਸ ਸਚਿਆਰ ਉਦਾਰਾ।
ਪਰ ਭਾਈ ਸਾਹਿਬ ਜੀ, ਤੁਹਾਡਾ ਸਾਧੂਆਂ ਵਾਲਾ ਭੇਸ ਹੈ, ਤੁਸੀਂ ਸਚਿਆਰ ਗੁਰੂ ਕੇ ਸਿੱਖ ਹੋ।
ਦੁੱਖ ਦੈ ਬੇਚਿਤ ਚਹਿ ਨਾ ਹਮਾਰਾ।
ਸਾਡਾ ਚਿੱਤ ਨਹੀਂ ਕਰਦਾ ਕਿ ਆਪ ਜੈਸੇ ਮਹਾਂਪੁਰਖ ਸਾਧੂ ਨੂੰ ਅਸੀਂ ਕੋਈ ਕਸ਼ਟ ਦੇਈਏ, ਕਿਸੇ ਤਰ੍ਹਾਂ ਦੀ ਕੋਈ ਤਕਲੀਫ ਦੇਈਏ।
ਇਮ ਸੁਣ ਕਰ ਡੇਰੇ ਨੇ ਗਏ।
ਇਹ ਸੁਣ ਕੇ ਇੱਕ ਵਾਰੀ ਡੇਰੇ 'ਚ ਗਏ, ਜਿੱਥੇ ਭਾਈ ਫੇਰੂ ਸਾਹਿਬ ਜੀ ਦਾ ਡੇਰਾ ਸੀ ਉਦਾਸੀ ਮਹਾਂਪੁਰਖਾਂ ਦਾ, ਉੱਥੇ ਚੱਲ ਕੇ ਗਏ।
ਸਿੰਘਨ ਸੰਗ ਵੈਰ ਤੇ ਪਏਓ।
ਤੇ ਸਿੰਘਾਂ ਦੇ ਨਾਲ ਉੱਥੋਂ ਹੀ ਡੇਰੇ ਤੋਂ ਹੀ ਮਾੜਾ ਮੋਟਾ ਕੋਈ ਰਾਜਸਾਜ ਨਾਲ ਲੈ ਲਿਆ ਰਸਤੇ 'ਚ ਇਸ਼ਨਾਨ ਪਾਣੀ ਕਰਨ ਨੂੰ, ਉੱਥੋਂ ਬਾਹਰੋਂ ਬਾਹਰ ਹੀ ਉਹਨਾਂ ਸਿੰਘਾਂ ਦੇ ਨਾਲ ਚੱਲ ਪਏ।
ਆਨੰਦਪੁਰ ਮੈਂ ਆਨ ਪਹੁੰਚੇ।
ਔਰ ਚੱਲਦਿਆਂ ਚੱਲਦਿਆਂ ਪੈਂਡਾ ਤੈਅ ਕਰਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਗਏ।
ਸ਼ਰਧਾਲੂ ਫੇਰੂ ਮਨ ਸੂਚੇ।
ਜਦੋਂ ਆਨੰਦਪੁਰ ਸਾਹਿਬ ਦੇ ਬਿਲਕੁਲ ਨੇੜੇ ਆ ਗਏ ਤੇ ਭਾਈ ਫੇਰੂ ਸਾਹਿਬ ਜੀ, ਜੋ ਬੜੇ ਸ਼ਰਧਾਲੂ ਮਹਾਂਪੁਰਖ ਨੇ, ਸੁੱਚਾ ਹਿਰਦਾ ਇਹਨਾਂ ਦਾ, ਪਵਿੱਤਰ ਹਿਰਦਾ ਹੈ।
ਬਾਮ ਦਾਇਨੇ ਦੁਇ ਸਿੱਖ ਹੋਏ।
ਉਹ ਦੋ ਸਿੱਖਾਂ ਨੂੰ, ਇੱਕ ਨੂੰ ਸੱਜੇ ਤੇ ਇੱਕ ਨੂੰ ਖੱਬੇ ਪਾਸੇ ਕਰ ਲਿਆ। ਕਹਿਣ ਲੱਗੇ ਹੁਣ ਇੱਥੇ ਮੇਰੀਆਂ ਮੁਸ਼ਕਾਂ ਬੰਨ ਲਓ, ਹੱਥ ਬੰਨ ਲਏ ਤੇ ਫਿਰ ਇੱਕ ਸਿੱਖ ਨੂੰ ਆਪਣੇ ਸੱਜੇ ਪਾਸੇ ਤੇ ਇੱਕ ਨੂੰ ਖੱਬੇ ਪਾਸੇ ਕਰ ਲਿਆ।
ਅਰਧ ਅਰਧ ਸ਼ਮਸ ਗਏ ਦੋਏ।
ਭਾਈ ਸਾਹਿਬ ਦਾ ਜਿਹੜਾ ਦਾੜਾ ਸੀ, ਭਾਈ ਫੇਰੂ ਸਾਹਿਬ ਦਾ ਲੰਮਾ ਦਾੜਾ ਸੀ, ਪੇਟ ਤੋਂ ਵੀ ਥੱਲੇ ਤੱਕ ਲਮਕਦਾ ਸੀ, ਤੇ ਇੱਕ ਪਾਸਿਓਂ ਅੱਧਾ ਦਾੜਾ ਇੱਕ ਸਿੱਖ ਨੇ ਜ਼ੋਰ ਨਾਲ ਨਹੀਂ ਫੜਿਆ, ਸਤਿਕਾਰ ਨਾਲ ਨਾ ਇੱਦਾਂ ਹੱਥਾਂ ਨਾਲ, ਤੇ ਇੱਕ ਪਾਸਿਓਂ ਖੱਬੇ ਪਾਸਿਓਂ ਅੱਧਾ ਦਾੜਾ ਇੱਕ ਸਿੱਖ ਨੇ ਇੱਦਾਂ ਹੱਥਾਂ ਦੇ ਵਿੱਚ ਇੱਦਾਂ ਨਹੀਂ ਫੜਿਆ, ਘੁੱਟ ਕੇ ਉਹਨੂੰ ਸਤਿਕਾਰ ਨਾਲ ਇੱਦਾਂ ਬੁੱਕ ਦੇ ਵਿੱਚ ਰੱਖ ਕੇ ਨਾ ਅੱਧਾ ਅੱਧਾ ਦਾੜਾ, ਕਿ ਗੁਰੂ ਸਾਹਿਬ ਦਾ ਬਚਨ ਵੀ ਮੰਨਿਆ ਜਾਏਗਾ, ਤੇ ਉਹ ਅੱਧਾ ਅੱਧਾ ਦਾੜਾ ਸੱਜੇ ਖੱਬੇ ਦੋਨਾਂ ਸਿੱਖਾਂ ਨੇ ਪਕੜ ਲਿਆ।
ਪਕੜੇ ਇਮ ਹਜ਼ੂਰ ਮੈਂ ਗਏ।
ਹੱਥ ਬੰਨ ਤੇ ਭਾਈ ਫੇਰੂ ਸਾਹਿਬ ਦੇ, ਤੇ ਇਸੇ ਤਰ੍ਹਾਂ ਹੀ ਉਹ ਦਾੜਾ ਇੱਦਾਂ ਹੱਥਾਂ ਵਿੱਚ ਲੈ ਕੇ ਕਲਗੀਧਰ ਜੀ ਦੀ ਹਜ਼ੂਰੀ ਚ ਦਸਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਪਹੁੰਚੇ।
ਸਰਬ ਸਭਾ ਸਭ ਦੇਖਤ ਪਏ,
ਸਭਾ ਲੱਗੀ ਸੀ, ਮਹਾਰਾਜ ਜੀ ਦਾ ਦੀਵਾਨ ਲੱਗਾ ਹੋਇਆ ਸੀ, ਸਾਰੇ ਵੇਖ ਰਹੇ ਨੇ ਤੇ ਬੜੇ ਹੈਰਾਨ ਹੋ ਰਹੇ ਨੇ।
ਹੱਥ ਬੰਦ ਬੰਧਨ ਕੋਠਾਨੀ,
ਹੱਥ ਬੰਨੇ ਹੋਏ ਸੀ ਭਾਈ ਫੇਰੂ ਸਾਹਿਬ ਦੇ, ਉਹਨਾਂ ਬੰਨਿਆ ਹੱਥਾਂ ਨਾਲ ਹੀ ਭਾਈ ਸਾਹਿਬ ਦੇ ਮੱਥਾ ਟੇਕਿਆ।
ਬਿਕਸਤ ਸਤਿਗੁਰ ਗਿਰਾ ਬਖਾਨੀ,
ਮਹਾਰਾਜ ਜੀ ਹੱਸ ਪਏ ਵੇਖ ਕੇ, ਬਾਜਾਂ ਵਾਲੇ ਪਾਤਸ਼ਾਹ ਪ੍ਰਸੰਨ ਹੋਏ। ਖੇੜੇ ਵਿੱਚ ਆ ਕੇ ਭਾਈ ਫੇਰੂ ਸਾਹਿਬ ਨੂੰ ਇਹ ਪਰਖ ਸੀ ਕਿ ਏਡਾ ਵੱਡਾ ਰੁਤਬਾ ਸੀ ਭਾਈ ਫੇਰੂ ਸਾਹਿਬ ਦਾ, ਨੱਕੇ ਦੇ ਇਲਾਕੇ ਚ ਰੱਬ ਵਾਂਗੂ ਪੂਜਦੇ ਸੀ ਉਹਨਾਂ ਨੂੰ, ਪਰ ਕੋਈ ਮਾਣ ਅਪਮਾਨ ਨਹੀਂ। ਆਖਿਆ ਇਹ ਵਡਿਆਈ ਮੇਰੇ ਗੁਰੂ ਸਾਹਿਬ ਦੀ ਦਿੱਤੀ ਹੈ, ਜੇ ਉਹਨਾਂ ਨੇ ਦਾੜਾ ਫੜ ਕੇ ਮੰਗਾਇਆ ਤਾਂ ਵੀ ਉਹਨਾਂ ਦੀ ਖੇਡ ਹੈ, ਇਹ ਵਡਿਆਈ ਮੇਰੀ ਥੋੜ੍ਹੀ ਹੈ, ਮੇਰੇ ਸਾਹਿਬ ਦੀ ਦਿੱਤੀ ਹੋਈ ਹੈ। ਅਤੇ ਇਹ ਵੀ ਬੜੀ ਵੱਡੀ ਪਰਖ ਸੀ ਭਾਈ ਫੇਰੂ ਸਾਹਿਬ ਦੀ, ਨਹੀਂ ਤਾਂ ਕੋਈ ਏਡੀ ਗੱਲ ਕਿਵੇਂ ਬਰਦਾਸ਼ਤ ਕਰੇ। ਪਰ ਭਾਈ ਸਾਹਿਬ ਮਾਣ ਅਪਮਾਨ ਤੋਂ ਰਹਿਤ ਮਹਾਰਾਜ ਜੀ ਦੇ ਦਰਬਾਰ 'ਚ ਆਏ। ਸਤਿਗੁਰੂ ਜੀ ਮੁਸਕਰਾਏ ਤੇ ਮੁਸਕਰਾ ਕੇ ਭਾਈ ਫੇਰੂ ਸਾਹਿਬ ਵੱਲ ਵੇਖਿਆ।
ਨੇ ਮਸੰਦ ਸਮ ਇਹ ਚਿੱਤ ਖੋਟਾ,
ਮਹਾਰਾਜ ਜੀ ਬੋਲੇ ਕਹਿੰਦੇ ਜਿਹੜੇ ਹੋਰ ਮਸੰਦ ਖੋਟੇ ਨੇ ਉਹਨਾਂ ਵਾਂਗੂ ਭਾਈ ਫੇਰੂ ਸਾਹਿਬ ਨਹੀਂ ਖੋਟੇ, ਇਹਨਾਂ ਦਾ ਮਨ ਉਹਨਾਂ ਮਸੰਦਾਂ ਵਾਂਗੂ ਖੋਟਾ ਨਹੀਂ।
ਲੰਗਰ ਕਰਤ ਗੁਰੂ ਰੱਖ ਓਟਾ,
ਇਹ ਤਾਂ ਗੁਰੂ ਦੀ ਓਟ ਰੱਖ ਕੇ ਲੰਗਰ ਚਲਾਉਣ ਵਾਲਾ ਸਿੱਖ ਹੈ ਭਾਈ ਫੇਰੂ ਸਾਹਿਬ, ਕਿਉਂਕਿ ਭਾਈ ਫੇਰੂ ਸਾਹਿਬ ਉੱਥੇ ਲੰਗਰ ਚਲਾਉਂਦੇ ਸੀ। ਮਹਾਰਾਜ ਜੀ ਕਹਿੰਦੇ ਇਹ ਤਾਂ ਗੁਰੂ ਦੀ ਓਟ ਲੈ ਕੇ ਗੁਰੂ ਕਾ ਲੰਗਰ ਚਲਾਉਣ ਵਾਲਾ ਸਿੱਖ ਹੈ।
ਸਿਰੇ ਪਾਓ ਛੁਟਵਾਏ ਦਿਵਾਇਓ,
ਮਹਾਰਾਜ ਜੀ ਨੇ ਆਖਿਆ ਜਾਓ ਭਾਈ ਛੇਤੀ ਨਾਲ ਸਿਰੇ ਪਾਓ ਲਿਆਓ, ਭਾਈ ਫੇਰੂ ਸਾਹਿਬ ਨੂੰ ਗੁਰੂ ਘਰੋਂ ਬਖਸ਼ਿਸ਼ ਕਰੀਏ। ਹੱਥ ਖੁਲਾ ਦਿੱਤੇ ਭਾਈ ਸਾਹਿਬ ਜੀ ਦੇ, ਹੱਥ ਜੁੜੇ ਭਾਈ ਫੇਰੂ ਸਾਹਿਬ ਦੇ, ਸਤਿਗੁਰੂ ਜੀ ਨੇ ਉਸੇ ਵੇਲੇ ਸਿਰੇ ਪਾਓ ਮੰਗਵਾਇਆ ਤੇ ਭਾਈ ਫੇਰੂ ਸਾਹਿਬ ਨੂੰ ਬਖਸ਼ਿਸ਼ ਕੀਤੀ।
ਮਨ ਪ੍ਰਸੰਨ ਵੈ ਬਾਕੀ ਅਲਾਇਓ,
ਪ੍ਰਸੰਨ ਹੋ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ
ਸ਼੍ਰੀ ਹਰਿ ਰਾਏ ਕਯੋ ਤਿਸ ਬੇਰਾ,
ਕਹਿਣ ਲੱਗੇ ਭਾਈ ਫੇਰੂ ਸਾਹਿਬ ਜੀ ਤੁਹਾਨੂੰ ਵੱਡਿਆਂ ਸਤਿਗੁਰਾਂ ਨੇ, ਸਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ।
ਮਮ ਖੀਸਾ ਖਰਚੋ ਕਰ ਤੇਰਾ,
ਸਤਵੇਂ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਭਾਈ ਫੇਰੂ ਸਾਹਿਬ ਨੂੰ ਕਿਹਾ ਸੀ ਵੀ ਖੀਸਾ ਬੇਰਾ ਹੱਥ ਤੇਰਾ, ਵੀ ਸਾਡੇ ਖੀਸੇ ਵਿੱਚੋਂ ਤੂੰ ਲੰਗਰ ਚਲਾਉਣੇ ਆ, ਹੱਥ ਤੇਰਾ ਵਰਤਿਆ ਜਾਣਾ, ਖੀਸਾ ਸਾਡਾ, ਇਹ ਬਖਸ਼ਿਸ਼ ਤੈਨੂੰ ਸਤਵੇਂ ਪਾਤਸ਼ਾਹ ਜੀ ਨੇ ਕੀਤੀ ਸੀ।
ਅਬ ਤੇ ਖੀਸਾ ਪੀ ਹੋਏ ਤੋਈ,
ਮਹਾਰਾਜ ਜੀ ਕਹਿੰਦੇ ਅਸੀਂ ਬਖਸ਼ਿਸ਼ ਕਰਦੇ ਹਾਂ ਵੀ ਅੱਜ ਤੋਂ ਬਾਅਦ ਖੀਸਾ ਵੀ ਤੇਰਾ ਤੇ ਹੱਥ ਵੀ ਤੇਰਾ। ਆਖੋ ਸਤਿਨਾਮ
ਸ੍ਰੀ ਵਾਹਿਗੁਰੂ।
ਇਹ ਦੋਹਰੀ ਬਖਸ਼ਿਸ਼ ਹੋਈ ਭਾਈ ਫੇਰੂ ਸਾਹਿਬ ਤੇ, ਪਹਿਲਾਂ ਸਤਵੇਂ ਪਾਤਸ਼ਾਹ ਨੇ ਕੀਤੀ, ਫਿਰ ਹੁਣ ਦਸਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਕਹਿਣ ਲੱਗੇ ਅਸੀਂ ਉਹ ਖੀਸਾ ਵੀ ਤੇਰਾ ਕਰਦੇ ਹਾਂ।
ਕਰੋ ਦੇਗ ਸਤ ਸੰਗਤ ਹੋਈ,
ਹੁਣ ਜਿੰਨੀ ਮਾਇਆ ਹੋਵੇ ਤੁਹਾਨੂੰ ਗੁਰੂ ਘਰ ਹਿਸਾਬ ਦੇਣ ਦੀ ਕੋਈ ਲੋੜ ਨਹੀਂ, ਕਿਉਂਕਿ ਪਹਿਲਾਂ ਹਿਸਾਬ ਕਿਤਾਬ ਭੇਜਦੇ ਸੀ, ਏਡੀ ਮਾਇਆ ਆਈ ਸੀ, ਇੰਨੀ ਲੰਗਰ ਚ ਲੱਗੀ, ਇੰਨੀ ਤੁਹਾਨੂੰ ਹਾਜ਼ਰ ਕਰਨ ਲੱਗੇ, ਹੁਣ ਖੀਸਾ ਵੀ ਤੁਹਾਡਾ ਤੇ ਗੁਰੂ ਕਾ ਲੰਗਰ ਚਲਾਓ, ਜਿਹਨੂੰ ਜਿੱਥੇ ਲੋੜ ਹੈ ਗੁਰੂ ਘਰ ਦੀ ਮਾਇਆ ਦਸਵੰਧ ਦੀ ਤੁਹਾਡੇ ਕੋਲ ਆਉਂਦੀ ਹੈ, ਜਿੱਥੇ ਤੁਸੀਂ ਚੰਗੀ ਸਮਝੋ ਉੱਥੇ ਉਹਦਾ ਖਰਚ ਕਰੋ।
ਬਣਿਓ ਦੀਨ ਫੇਰੂ ਪੁੰਨ ਕਹੇ,
ਜਦੋਂ ਮਹਾਰਾਜ ਜੀ ਨੇ ਕਿਹਾ ਨਾ ਖੀਸਾ ਵੀ ਤੇਰਾ ਤੇ ਹੱਥ ਵੀ ਤੇਰਾ, ਤੇ ਭਾਈ ਸਾਹਿਬ ਜੀ ਨੇ ਹੱਥ ਜੋੜੇ ਤੇ ਦੀਨ ਹੋ ਗਏ, ਕਲਗੀਧਰ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਕਹਿਣ ਲੱਗੇ
ਖੀਸਾ ਕਰ ਤੁਮਰੋ ਸਭ ਆਹੇ।
ਆਇਆ ਗੁਰਸਿੱਖੀ, ਸਤਿਗੁਰੂ ਜੀ ਕਹਿੰਦੇ ਖੀਸਾ ਵੀ ਤੇਰਾ ਤੇ ਹੱਥ ਵੀ ਤੇਰਾ, ਤੇ ਭਾਈ ਫੇਰੂ ਸਾਹਿਬ ਹੱਥ ਜੋੜ ਕੇ ਕਹਿੰਦੇ ਮਹਾਰਾਜ ਇਹ ਖੀਸਾ ਤੇ ਹੱਥ ਸਭ ਤੁਹਾਡਾ ਹੀ ਹੈ, ਮੇਰਾ ਕੁਝ ਵੀ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਮਹਾਰਾਜ ਇਹ ਹੱਥ ਵੀ ਤੁਹਾਡਾ ਤੇ ਇਹ ਖੀਸਾ ਵੀ ਆਪ ਜੀ ਦਾ।
ਜੇ ਮੇਰੋ ਅਵਗੁਣ ਕੁਛ ਪਾਵੋ,
ਮੇਰਾ ਜੇ ਕੁਝ ਹੈ ਤਾਂ ਉਹ ਹੈ ਮੇਰੇ ਅਵਗੁਣ, ਤੇ ਮਹਾਰਾਜ ਜੇ ਮੇਰੇ ਵਿੱਚ ਕੋਈ ਔਗਣ ਆਪ ਜੀ ਨੂੰ ਦਿਸਦਾ ਹੈ।
ਸਵਾਮੀ ਹੋਏ ਸਜਾਏ ਫੁਰਮਾਵੋ,
ਮਹਾਰਾਜ ਜੇ ਮੇਰਾ ਔਗਣ ਹੈ ਤੇ ਮੈਨੂੰ ਬਖਸ਼ਿਓ ਨਾ ਮਹਾਰਾਜ, ਮੈਨੂੰ ਸਜ਼ਾ ਦਿਓ, ਜੇ ਮੇਰੀ ਕੋਈ ਭੁੱਲ ਹੈ, ਮੇਰੇ ਕੋਲੋਂ ਕੋਈ ਅਪਰਾਧ ਔਗਣ ਹੋਇਆ ਤੇ ਮਹਾਰਾਜ आप जी स्वामी हो, मैं आप जी दे चरणा चो अपने औगण दी सजा मंगदा हां।
इसी रीत अग ओग मिटाए
महाराज, इसे रीति नाल आप जी अपने सेवकां दे सारे पाप मिटाउंदे हो, मेरे भी पाप मिटा दियो।
बख्शो लीजे चरण मिलाए
महाराज, मैनू बख्श लो, मैनू अपने चरणा विच मिला के अपेद कर लवो।
हे प्रभु खोटे खरे तुम्हारे, दास सदा है अवगनियारे।
महाराज सतगुरु जी खोटे खरे सब तुहाडे हां, असी आप जी दे दास हां, सेवक हां। पातशाह अपड़िया सेवकां नूं अपनी शरण च रख लो, अपनी पनाह विच रख लो, असी आप जी दे हां।
एक मसंद कंबोयन केरा,
पातशाह ने भाई फेरू साहब नूं बख्श के रख लिया। कुछ समा भाई साहब आनंदपुर साहब ही रहे। इसे तरह खालसा जी एक मसंद सी कंबो भाईचारे दे जिहड़े गुरसिख ने कंबो बरादरी नाल, गुरु घर दे विच जदों धार्मिक तौर ते गुरु शरण चाहिए, कोई बरादरी नहीं, कोई जाति नहीं। पर इत्थे जिथे किते जाति दा वर्णन हुंदा ना इतिहास विच, उहदा मतलब हुंदा कि हर जाति दे नाल जुड़े हुए लोग जिहड़े उह सतगुरां दे सिख ने। कंबो भाईचारे दे भी बहुत गुरसिख महाराज जी दी शरण विच होए ने, हुण भी ने। शहीद उधम सिंह वर्गे शहादत प्राप्त करन वाले जरनैल वो भी कंबो भाईचारे चो होए। तो कंबो बरादरी दे एक मसंद सन,
गै करते आनियो तिस बेरा,
जदों भाई फेरू साहब जी गुरु चरणा च बैठे सी ऐन उसे वेले ओ कंबो भाईचारे दा एक मसंद सी भाई राओ, ओनू फड़ के ते मुशकां बन के सेवादार गुरु साहब दे दरबार विच लै के आए।
प्रभ जब बूझियो कहो तू अहें,
महाराज जी ने पुछया हां भाई तू कौन है।
मैं मसंद ने त्रासत कहे,
ओ अगो डरदा बोलिया ना महाराज मैं मसंद नहीं, मैं सेखा तुहाडा। महाराज जी कहते हाँ भी तू कौन है, जे तो कहना भी मैं मसंद हाँ, फिर महाराज जी ने कहना सी हाँ फिर दस हिसाब किताब की है। इन्हें पातशाह ने बड़ी जुगती नाल पुछया कौन है तू, कहता जी मैं मसंद नहीं हाँ, बस ये गल पहला कहती भी मैं मसंद नहीं हाँ।
इन्हें आगे अर्पत तन रहे हो,
महाराज जी आ भाई फेरू साहब जी बैठे ने, मैं तो पैसे इन्हों लिया के देता सी, क्योंकि वह जेड़ा मसंद सी ਇਹ ਕੰਬੋ ਭਾਈਚਾਰੇ ਦਾ ਨੱਕੇ ਦੇ ਇਲਾਕੇ 'ਚ ਬਹੁਤ ਬਰਾਦਰੀ ਸੀ ਕੰਬੋ ਭਾਈਚਾਰੇ ਦੀ, ਅਤੇ ਉਹਨਾਂ ਕੋਲੋਂ ਜਿੰਨੀ ਮਾਇਆ ਇਕੱਠੀ ਹੁੰਦੀ ਸੀ ਉਹ ਲਿਆ ਕੇ, ਮੈਂ ਤਾਂ ਭਾਈ ਫੇਰੂ ਸਾਹਿਬ ਜੀ ਬੈਠੇ ਆ ਮਹਾਰਾਜ, ਮੈਂ ਤਾਂ ਇਹਨਾਂ ਨੂੰ ਲਿਆ ਕੇ ਦਿੰਦਾ ਸੀ, ਇਹ ਅੱਗੇ ਤੁਹਾਨੂੰ ਦਿੰਦੇ ਨੇ ਕਿ ਨਹੀਂ ਦਿੰਦੇ ਮੈਨੂੰ ਇਹਦੇ ਬਾਰੇ ਨਹੀਂ ਪਤਾ। ਹਾਂਜੀ
ਮੈਂ ਇਕੱਲਵੈ ਕਿਤੋਂ ਨਾ ਲਿਓ,
ਮੈਂ ਇਕੱਲੇ ਨੇ ਨਹੀਂ ਕਦੇ ਕਿਤੋਂ ਮਾਇਆ ਲਈ ਮਹਾਰਾਜ ਜੀ, ਮੇਰੇ ਕੋਲ ਜਿਹੜੀ ਮਾਇਆ ਹੁੰਦੀ ਸੀ ਉਹ ਲਿਆ ਕੇ ਮੈਂ ਭਾਈ ਫੇਰੂ ਸਾਹਿਬ ਨੂੰ ਦਿੰਦਾ ਰਿਹਾ।
ਰਾਓ ਨਾਮ ਕਹਿਤ ਹੈ ਮੇਰੋ,
ਮੇਰਾ ਨਾਮ ਰਾਓ ਹੈ, ਮੈਨੂੰ ਰਾਓ ਕਹਿ ਕੇ ਸਾਰੇ ਬੁਲਾਉਂਦੇ ਨੇ ਜਾਣਦੇ ਨੇ।
ਲੰਗਰ ਕਰਤ ਨਾਮ ਪ੍ਰਭ ਤੇਰੋ,
ਮਹਾਰਾਜ ਜੀ ਤੁਹਾਡਾ ਲੰਗਰ ਚੱਲਦਾ ਹੈ, ਜੇ ਮੈਂ ਲੰਗਰ ਚਲਾਉਂਦਾ ਉਹਦੇ ਵਿੱਚ ਉਹ ਆਪ ਜੀ ਦੇ ਨਾਂ 'ਤੇ ਚੱਲਦਾ, ਵੀ ਇਹ ਲੰਗਰ ਗੁਰੂ ਨਾਨਕ ਦਾ, ਮੈਂ ਆਪਣੇ ਨਾਂ ਦਾ ਲੰਗਰ ਨਹੀਂ ਚਲਾਉਂਦਾ ਮਹਾਰਾਜ, ਤੁਹਾਡੇ ਨਾਂ ਦਾ ਲੰਗਰ ਚੱਲਦਾ।
ਸੰਗਤ ਜੋ ਕੰਬੋਨ ਕੇਰੀ,
ਜਿਹੜੀ ਸਾਡੇ ਕੰਬੋ ਭਾਈਚਾਰੇ ਦੀ ਜਿੰਨੀ ਸੰਗਤ ਹੈ,
ਮੈਂ ਉਗਰਾਹਤ ਕਾਰ ਕਨੇਰੀ,
ਉਹਨਾਂ ਕੋਲੋਂ ਜਿੰਨੀ ਦਸਵੰਧ ਦੀ ਮਾਇਆ ਉਹ ਮੈਂ ਉਗਰਾਹ ਕੇ ਇਕੱਠੀ ਕਰਦਾ ਹਾਂ।
ਹੈ ਦੀਪਾਲਪੁਰ ਮੇਰੋ ਬਾਸਾ,
ਮਹਾਰਾਜ ਜੀ ਮੈਂ ਦੀਪਾਲਪੁਰ ਦਿਆਲਪੁਰਾ ਹੈ ਉੱਥੇ ਦਾ ਮੈਂ ਨਿਵਾਸੀ ਹਾਂ।
ਰਾਵਰ ਆ ਸਦਾ ਪਰਵਾਸਾ,
ਉੱਥੇ ਮੇਰੀ ਆਪ ਜੀ ਦੇ ਚਰਨਾਂ ਤੇ ਹੀ ਭਰੋਸਾ ਹੈ ਤੇ ਆਪ ਜੀ ਦੀ ਆਸ ਟੇਕ ਹੈ।
ਸੁਣ ਸਤਿਗੁਰ ਫੇਰੂ ਦਿਸ਼ ਲਿਓ,
ਮਹਾਰਾਜ ਜੀ ਨੇ ਜਦੋਂ ਇਹਨੇ ਕਿਹਾ ਨਾ ਵੀ ਮੈਂ ਤਾਂ ਲਿਆ ਕੇ ਮਾਇਆ ਸਾਰੀ ਭਾਈ ਫੇਰੂ ਸਾਹਿਬ ਨੂੰ ਭੇਟ ਕਰਦਾ, ਇਹ ਲੰਗਰਾਂ ਵਿੱਚ ਪਾਉਣਾ ਤੇ ਜਾਂ ਆਪਣਾ ਲੰਗਰ ਵੀ ਚਲਾਉਣਾ ਤੇ ਉਹ ਵੀ ਤੁਹਾਡੇ ਨਾਂ ਤੇ ਚੱਲਦਾ ਜੇ ਕਿਤੇ ਲੰਗਰ ਲਾਉਣਾ। ਮਹਾਰਾਜ ਜੀ ਨੇ ਭਾਈ ਫੇਰੂ ਸਾਹਿਬ ਵੱਲ ਵੇਖਿਆ, ਹਾਂਜੀ
ਹੈ ਪ੍ਰਭੂ ਇਸੀ ਰੀਤ ਜਿਮ ਕਏ ਹੋ।
ਮਹਾਰਾਜ ਜੀ ਨੇ ਜਦੋਂ ਵੇਖਿਆ ਵੇਖਿਆ ਤਾਂ ਸੀ ਵੀ ਦੱਸੋ ਵੀ ਇਹਨੂੰ ਜਾਣਦੇ ਹੋ ਤੁਸੀਂ। ਭਾਈ ਫੇਰੂ ਸਾਹਿਬ ਨੇ ਹੱਥ ਜੋੜੇ, ਹਾਂ ਮਹਾਰਾਜ ਜੀ ਇਹ ਜਿਵੇਂ ਕਹਿੰਦਾ ਬਿਲਕੁਲ ਸਹੀ ਕਹਿੰਦਾ ਹੈ, ਇਹ ਮਾਇਆ ਲਿਆ ਕੇ ਮੇਰੇ ਕੋਲ ਹੀ ਹਾਜ਼ਰ ਕਰਦਾ ਹੈ।
ਕੋਟ ਕਮਾਲੀਏ ਜੋਦ ਮਸੰਦ।
ਮਹਾਰਾਜ ਜੀ ਨੇ ਆਖਿਆ ਵੀ ਜਾਓ ਇਹਨੂੰ ਵੀ ਬਖਸ਼ੋ। ਜੇ ਭਾਈ ਫੇਰੂ ਦਾ ਬਖਸ਼ਿਆ ਗਿਆ, ਜਿਹੜੇ ਫੇਰੂ ਦੇ ਸੰਗੀ ਨੇ ਉਹ ਵੀ ਬਖਸ਼ੇ ਗਏ। ਜਿਹਦੇ ਨਾਮ ਤੇ ਆਇਆ ਗਏ ਮਸਖਤ ਕਾਲ, ਨਾਨਕ ਤੇ ਮੁਖ ਉਜਲੇ ਹੋਰ ਕੇਤੀ। ਹੋਰ ਕਿੰਨੀ ਲੁਕਾਈ ਨਾਲ ਛੁੱਟ ਜਾਂਦੀ ਆ ਭਜਨੀਕਾਂ ਦੇ। ਇਸੇ ਤਰ੍ਹਾਂ ਇੱਕ ਕੋਟ ਕਮਾਲੀ ਨਗਰ ਹੈ ਲੈਲਪੁਰ ਦੇ ਇਲਾਕੇ 'ਚ, ਜ਼ਿਲ੍ਹਾ ਲੈਲਪੁਰ ਹੁਣ ਪਾਕਿਸਤਾਨ 'ਚ ਰਹਿ ਗਿਆ। ਉੱਥੇ ਕੋਟ ਕਮਾਲੀ ਨਾਮ ਦਾ ਇੱਕ ਨਗਰ ਹੈ, ਉੱਥੋਂ ਦੇ ਇੱਕ ਗੁਰਸਿੱਖ ਹੋਏ ਨੇ ਭਾਈ ਜੋਤ ਸਚਿਆਰ ਜੀ। ਪਾਣੀਪਤ ਦੇ ਲਾਗੇ ਜਦੋਂ ਤੁਸੀਂ ਦਿੱਲੀ ਜਾਂਦੇ ਹੋ ਤੇ ਪਾਣੀਪਤ ਹੁਣ ਇਹਨਾਂ ਦੀ ਯਾਦਗਾਰ, ਜਦੋਂ ਪਾਕਿਸਤਾਨ ਬਣ ਗਿਆ ਤੇ ਉੱਥੋਂ ਜਿਹੜੇ ਇਹਨਾਂ ਦੇ ਸੰਗੀ ਆਏ ਉਹਨਾਂ ਨੇ ਇਹਨਾਂ ਦੀ ਯਾਦਗਾਰ ਇੱਥੇ ਕਾਇਮ ਕਰ ਦਿੱਤੀ। ਭਾਈ ਜੋਤ ਸਚਿਆਰ ਜੀ ਇਹ ਵੀ ਗੁਰੂ ਘਰ ਦੇ ਮਸੰਦ ਸੀ, ਮਾਇਆ ਇਕੱਠੀ ਕਰਦੇ ਤੇ ਇਹ ਵੀ ਭਾਈ ਫੇਰੂ ਸਾਹਿਬ ਨੂੰ ਹੀ ਲਿਆ ਕੇ ਭੇਟਾ ਕਰਦੇ ਸੀ, ਕਿਉਂਕਿ ਭਾਈ ਫੇਰੂ ਸਾਹਿਬ ਵੱਡੇ ਸੀ ਤੇ ਜਿਹੜੀ ਆਲੇ ਦੁਆਲੇ ਇਲਾਕੇ 'ਚੋਂ ਮਾਇਆ ਉਗਰਾਣੀ ਉਹਨਾਂ ਨੇ ਭਾਈ ਫੇਰੂ ਸਾਹਿਬ ਨੂੰ ਦੇ ਦੇਣੀ। ਤੋ ਇਹ ਜਿਹੜਾ ਭਾਈ ਜੋਧ ਸੀ ਇਹਨੂੰ ਵੀ ਲੈ ਆਂਦਾ ਫੜ ਕੇ ਸਿੱਖਾਂ ਨੇ।
ਸੋ ਆਨਿਓ ਸਿੰਘਨ ਕਰ ਬੰਦ,
ਇਹਨੂੰ ਵੀ ਬੰਨ ਕੇ ਲਿਆਂਦਾ, ਕਿਉਂਕਿ ਸਤਿਗੁਰਾਂ ਦਾ ਹੁਕਮ ਸੀ ਵੀ ਜਿੰਨੇ ਮਸੰਦ ਨੇ ਬੰਨ ਕੇ ਲਿਆਓ ਸਾਡੇ ਕੋਲ। ਉਹ ਤਾਂ ਗੁਰੂ ਸਾਹਿਬ ਕੋਲ ਆ ਕੇ ਫੈਸਲਾ ਹੁੰਦਾ ਸੀ ਵੀ ਕਿਹਦੀ ਕਿੰਨੀ ਕੁ ਖਾਮੀ ਆ, ਉਹਨੂੰ ਕਿਹੜੀ ਸਜ਼ਾ ਦੇਣੀ ਆ ਕਿ ਨਹੀਂ ਦੇਣੀ। ਕਹਿੰਦੇ ਭਾਈ ਜੋਤ ਸਚਿਆਰ ਨੂੰ ਵੀ ਬੰਨ ਕੇ ਲੈ ਆਂਦਾ ਸਿੱਖਾਂ ਨੇ।
ਬੂਜੇ ਤਿਸ ਕੋ ਪਿਕਤ ਗੁਸਾਈ,
ਮਹਾਰਾਜ ਜੀ ਨੇ ਵੇਖ ਕੇ ਨਾ ਭਾਈ ਜੋਧ ਨੂੰ ਪੁੱਛਿਆ,
ਕੋ ਹੈ ਤੂੰ ਕਿਸ ਨਗਰ ਬਸਾਈ।
ਪੁੱਛਿਆ, ਹਾਂ ਭਾਈ ਤੂੰ ਕੌਣ ਹੈ ਤੇ ਕਿਹੜੇ ਨਗਰ ਦੇ ਵਿੱਚ ਵੱਸਦਾ, ਕਿੱਥੋਂ ਦਾ ਰਹਿਣ ਵਾਲਾ।
ਤ੍ਰਾਸ ਪਾਏ ਤਿੰਨ ਜੋੜੇ ਹੱਥ,
ਇਹਨੇ ਹੱਥ ਜੋੜੇ ਤੇ ਹੱਥ ਜੋੜ ਕੇ ਬੋਲਿਆ, ਕਹਿਣ ਲੱਗਾ,
ਨਾਮ ਮੋਹੇ ਜੋਹਦੀ ਕੈ ਨਾਥ।
ਕਹਿਣ ਲੱਗਾ ਜੀ ਮੇਰਾ ਨਾਮ ਜੋਧ ਹੈ ਪਰ ਮੈਨੂੰ ਜੋਧੀ ਜੋਧੀ ਬੋਲਦੇ ਹੈ ਸਾਰੇ। ਜੋਹਦੀ ਹੈ ਜੋਧ ਨਾਮ ਪਰ ਆਮ ਕਰਕੇ ਮਹਾਰਾਜ ਜੀ ਮੈਨੂੰ ਜੋਧੀ ਕਰਕੇ ਸਾਰੇ ਬੁਲਾਉਂਦੇ ਨੇ ਤੇ ਪਾਤਸ਼ਾਹ ਮੈਂ ਤੁਹਾਡੀ ਜੋਹਦ, ਜੋਹਦ ਨਾਮ ਬੰਦਗੀ ਦਾ ਵੀ ਹੈ, ਮੈਂ ਤੁਹਾਡੀ ਬੰਦਗੀ ਕਰਨ ਵਾਲਾ ਹਾਂ।
ਜੋਹਦ ਕਰੋ ਮੈਂ ਦੇ ਗਏ ਅਚਾਵਾਂ,
ਮਹਾਰਾਜ ਬੰਦਗੀ ਕਰਦਾ ਤੇ ਆਪ ਜੀ ਦੇ ਨਾਂ ਤੇ ਲੰਗਰ ਲਾ ਕੇ ਲੰਗਰ ਛਕਾਉਣਾ ਸਿੱਖਾਂ ਨੂੰ। ਬੰਦਗੀ ਨਾਮ ਜੋਹਦ ਹੈ, ਜੋਹਦ ਦਾ ਮਤਲਬ ਬੰਦਗੀ ਕਰਨ ਵਾਲਾ, ਤੇ ਬੰਦਗੀ ਕਰਦਾ ਤੇ ਨਾਲੇ ਆਪ ਜੀ ਦੇ ਨਾਂ ਤੇ ਲੰਗਰ ਚਲਾਉਂਦਾ ਤੇ ਸਿੱਖਾਂ ਨੂੰ ਲੰਗਰ ਚਕਾਉਂਦਾ ਹਾਂ।
ਜਾਂ ਤੇ ਜੋਹਦੀ ਨਾਮ ਕਹਾ,
ਇਸੇ ਕਰਕੇ ਮੈਨੂੰ ਜੋਹਦੀ ਬੋਲਦੇ ਨੇ ਸਾਰੇ।
ਪਿਕ ਫੇਰੂ ਦਿਸ਼ ਸੋ ਪੀ ਛੁਟਾਇਓ,
ਮਹਾਰਾਜ ਜੀ ਨੇ ਭਾਈ ਫੇਰੂ ਸਾਹਿਬ ਵੱਲ ਵੇਖਿਆ, ਹਾਂ ਭਾਈ ਫੇਰੂ ਸਾਹਿਬ ਜਾਣਦੇ ਹੋ ਇਹਨੂੰ? ਭਾਈ ਸਾਹਿਬ ਨੇ ਸਿਰ ਨਾਲ ਹਾਮੀ ਭਰੀ, ਹਾਂ ਜੀ ਮਹਾਰਾਜ। ਕਹਿੰਦੇ ਚਲੋ ਇਹਨੂੰ ਵੀ ਛੱਡ ਦਿਓ। ਭਾਈ ਫੇਰੂ ਸਾਹਿਬ ਵੱਲ ਵੇਖ ਕੇ ਪਹਿਲਾਂ ਛੱਡਿਆ ਭਾਈ ਰਾਓ ਨੂੰ ਜਿਹੜਾ ਕੰਬੋ ਭਾਈਚਾਰੇ ਦਾ ਮਸੰਦ ਸੀ, ਫਿਰ ਇਹ ਭਾਈ ਜੋਤ ਸਚਿਆਰ ਨੂੰ, ਇਹਨੂੰ ਵੀ ਬਖਸ਼ ਦਿੱਤਾ।
ਛੁੱਟਤ ਨਮੋ ਕਰ ਕਰ ਹਰ ਖਾਇਓ,
ਛੁੱਟਦਿਆਂ ਇਹਨੇ ਮੱਥਾ ਟੇਕਿਆ ਕਲਗੀਧਰ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਭਾਈ ਜੋਧ ਜੀ ਬੜੇ ਪ੍ਰਸੰਨ ਹੋਏ।
ਇੱਕ ਮਸੰਦ ਜਗਤਾ ਜਿਸ ਨਾਮੋ,
ਇਹਨੇ ਨੂੰ ਇੱਕ ਹੋਰ ਮਸੰਦ ਲੈ ਆਂਦਾ ਬੰਨ ਕੇ। ਭਾਈ ਫੇਰੂ ਸਾਹਿਬ ਦੇ ਬੈਠਿਆਂ ਬੈਠਿਆਂ ਆਏ ਸਾਰੇ, ਮਹਾਰਾਜ ਜੀ ਦੇ ਚਰਨਾਂ ਚ ਭਾਈ ਸਾਹਿਬ ਬੈਠੇ ਸੀ, ਉਹਨਾਂ ਦੇ ਬੈਠਿਆਂ ਬੈਠਿਆਂ ਮਸੰਦ ਹਾਜ਼ਰ ਹੋ ਰਹੇ ਨੇ। ਕਹਿੰਦੇ ਇਹਨੇ ਨੂੰ ਇੱਕ ਹੋਰ ਮਸੰਦ ਲੈ ਆਂਦਾ ਬੰਨ ਕੇ ਜਿਹਦਾ ਨਾਂ ਸੀ ਭਾਈ ਜਗਤਾ।
ਲਾਪੁਰ ਆਦਿਕ ਸਿੱਖ ਜਿਤਾਮੋ,
ਇਹ ਲਾਹੌਰ ਦੇ ਇਲਾਕੇ ਦੇ ਜਿਹੜੇ ਸਿੱਖਾਂ ਦੇ ਘਰ ਸਨ।
ਤਿੰਨ ਤੇ ਉਗਰਾਹਤ ਗੁਰਕਾਰ,
ਜਿਹੜੇ ਲਾਹੌਰ ਦੇ ਲੋਰੀਏ ਸਿੱਖ ਸੀ ਉਹਨਾਂ ਦੇ ਕੋਲੋਂ ਮਾਇਆ ਉਗਰਾਂਦਾ ਸੀ, ਦਸਵੰਧ ਦੀ ਇਕੱਠੀ ਕਰਦਾ ਸੀ ਭਾਈ ਜਗਤਾ।
ਸੋ ਗਹਿ ਕਰ ਆਨਿਓ ਦਰਬਾਰ,
ਭਾਈ ਜਗਤੇ ਨੂੰ ਵੀ ਬੰਨ ਕੇ ਸਤਿਗੁਰਾਂ ਦੇ ਦਰਬਾਰ ਚ ਲਿਆ ਕੇ ਪੇਸ਼ ਕੀਤਾ।
ਬੂਜੇ ਤੇ ਹੋਏ ਦੀਨੀ ਉਚਾਰਾ,
ਜਦੋਂ ਮਹਾਰਾਜ ਜੀ ਨੇ ਪੁੱਛਿਆ, ਹਾਂ ਭਾਈ ਤੂੰ ਕੌਣ ਹੈ इन्हें हाथ जोड़ के बेनती की ते कहन लगा
हे प्रभु लेकर नाम तुम्हारा
कहन लगा महाराज आप जी दा ना लेके
मांग मांग गुजरान चलावो
मैं तुहाडा ना लेके सिखां दे घरां चो मंगदा ते मंग के अपना गुजारा करदा इन्हें बड़ी निम्रता नाल कहा महाराज तुहाडा ना लेके मंगदा ते उसे मंगण दे विच्चों जेड़ा दान मिलदा है ਉਹਦੇ ਨਾਲ ਮੇਰਾ ਗੁਜਰਾਨ ਚੱਲਦੀ ਹੈ
ਨੈ ਮਸੰਦ ਮੈਂ ਨਾਮ ਕਹਾਵਾਂ
ਮਹਾਰਾਜ ਮੈਂ ਮਸੰਦ ਨਹੀਂ ਹਾਂ ਮੈਂ ਤਾਂ ਤੁਹਾਡੇ ਨਾਮ ਦੀ ਵਰਤੋਂ ਕਰਦਾ ਤੇ ਤੁਹਾਡਾ ਨਾਮ ਤਰੀਕ ਸਿੱਖਾਂ ਮੈਂ ਮਸੰਦ ਨਹੀਂ ਹਾਂ ਮੈਂ ਤਾਂ ਆਪ ਜੀ ਦਾ ਨਾਮ ਵਰਤਦਾ ਕਿ ਸਾਹਿਬ ਦਾ ਸੇਵਕ ਹਾਂ ਤੇ ਤੁਹਾਡਾ ਸੇਵਕ ਜਾਣ ਕੇ ਗੁਰਸਿੱਖ ਜੋ ਦੇ ਦਿੰਦੇ ਨੇ ਉਹਦਾ ਲੰਗਰ ਲਾ ਦਿੰਦਾ ਉਹਦੇ ਵਿੱਚੋਂ ਦੋ ਪ੍ਰਸ਼ਾਦੇ ਮੈਂ ਵੀ ਛਕ ਲੈਂਦਾ ਮਹਾਰਾਜ ਹਾਂਜੀ
ਵਿਪਰ ਜਾਤ ਮੇਰੀ ਸਭ ਜਾਣੇ
ਮੈਂ ਜਾਤੀ ਕਰਕੇ ਬ੍ਰਾਹਮਣ ਆਏ ਸਾਰੇ ਜਾਣਦੇ ਨੇ
ਨਾਮ ਗੁਰੂ ਲੈ ਬੇ ਮੁਜਮਾਨੇ
ਔਰ ਸਾਰੇ ਮੇਰਾ ਸਤਿਕਾਰ ਇਸ ਕਰਕੇ ਕਰਦੇ ਨੇ ਵੀ ਮੈਂ ਮਸਾਂਦਾ ਇਸ ਕਰਕੇ ਨਹੀਂ ਕਰਦੇ ਜਿੰਨੇ ਸਿੱਖ ਨੇ ਲਾਹੌਰ ਦੇ ਇਲਾਕੇ ਦੇ ਉਹ ਮੇਰਾ ਸਤਿਕਾਰ ਇਸ ਕਰਕੇ ਕਰਦੇ ਨੇ ਕਿ ਹੇ ਕਲਗੀਧਰ ਜੀ ਮੈਂ ਤੁਹਾਡਾ ਨਾਮ ਲੈਣਾ ਤੁਹਾਡਾ ਨਾਮ ਜਪਦਾ ਤੁਹਾਡੇ ਨਾਮ ਦੇ ਪ੍ਰਤਾਪ ਕਰਕੇ ਮੇਰਾ ਸਤਿਕਾਰ ਹੁੰਦਾ
ਕਿਰਪਾ ਨਿਦਾਨ ਸੁਨਤ ਮੁਚਵਾਏ
ਮਹਾਰਾਜ ਨੇ ਫਿਰ ਵੇਖਿਆ ਹਾਂ ਭਾਈ ਫੇਰੂ ਛੱਡ ਦੀਏ ਇਹਨੂੰ ਵੀ ਭਾਈ ਸਾਹਿਬ ਨੇ ਕਿਹਾ ਮਹਾਰਾਜ ਬਖਸ਼ਣ ਦੋ ਦਿਆਲੂ ਪਰਉਪਕਾਰੀ ਮਹਾਂਪੁਰਖ ਬੈਠੇ ਹੋਣ ਉਹ ਫਿਰ ਇਹੀ ਕਹਿੰਦੇ ਮਹਾਰਾਜ ਇਹਦਾ ਵੀ ਭਲਾ ਕਰ ਦਿਓ ਜਿਹੜਾ ਕੋਈ ਮਾੜਾ ਹੋਵੇ ਮਹਾਰਾਜ ਇਹਦਾ ਵੀ ਭਲਾ ਕਰ ਸਾਧੂ ਦਾ ਇਹੀ ਸੁਭਾਅ ਹੁੰਦਾ ਮਹਾਰਾਜ ਜੀ ਨੇ ਭਾਈ ਫੇਰੂ ਸਾਹਿਬ ਨੂੰ ਜਦੋਂ ਕਿਹਾ ਹਾਂ ਭਾਈ ਫੇਰੂ ਮਹਾਰਾਜ ਬਖਸ਼ ਦਿਓ ਤੁਸੀਂ ਬਖਸ਼ਣ ਦਿਓ ਕਹਿੰਦੇ ਭਾਈ ਜਗਤੇ ਨੂੰ ਵੀ ਬਖਸ਼ ਦਿੱਤਾ
ਸਭ ਫੇਰੂ ਕੇ ਸੰਗ ਮਿਲਾਏ
ਇਹਨਾਂ ਸਾਰੇ ਮਸੰਦਾਂ ਨੂੰ ਮਹਾਰਾਜ ਜੀ ਨੇ ਭਾਈ ਫੇਰੂ ਦੇ ਨਾਲ ਮਿਲਾ ਤਾ ਵੀ ਤੁਸੀਂ ਭਾਈ ਫੇਰੂ ਸਾਹਿਬ ਦੇ ਨਾਲ ਮਿਲ ਕੇ ਸਿੱਖੀ ਦਾ ਪ੍ਰਚਾਰ ਕਰਨਾ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਨਾ ਇਹਨਾਂ ਦੀ ਸੰਪਰਦਾਇ ਵਿੱਚ ਹੁਣ ਤੁਸੀਂ ਭਾਈ ਜਗਤਾ ਜੀ ਭਾਈ ਜੋਤ ਸਚਿਆਰ ਜੀ ਭਾਈ ਸਾਹਿਬ ਭਾਈ ਰਾਓ ਜੀ ਵੀ ਤੁਸੀਂ ਹੁਣ ਸਾਰੇ ਭਾਈ ਫੇਰੂ ਸਾਹਿਬ ਦੀ ਸੱਚੀ ਦਾੜੀ ਜਿਹੜੀ ਸੱਚੀ ਸੰਗਤ ਹੈ ਇਹਦੇ ਵਿੱਚ ਤੁਸੀਂ ਹੁਣ ਸਾਰੇ ਸ਼ਾਮਿਲ ਹੋ ਕੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰੋ
ਇਤਨੇ ਮੈਂ ਫਕੀਰ ਮਿਲ ਚਾਰੇ
ਇਹਨੇ ਨੂੰ ਇੱਕ ਚਾਰ ਫਕੀਰ ਮਿਲ ਕੇ ਆ ਗਏ
ਆਏ ਜਹਾਂ ਲੱਗੇ ਉਹ ਦਰਬਾਰ
ਜਿੱਥੇ ਮਹਾਰਾਜ ਜੀ ਦਾ ਦਰਬਾਰ ਲੱਗਾ ਸੀ ਉਹ ਚਾਰ ਫਕੀਰ ਉੱਥੇ ਹਾਜ਼ਰ ਹੋਏ
ਫੇਰੂ ਕੇ ਚੇਲੇ ਸੁਨ ਪਾਛੇ
ਕਹਿੰਦੇ ਉਹ ਜਿਹੜੇ ਸੀ ਚਾਰ ਫਕੀਰ ਉਹ ਭਾਈ ਫੇਰੂ ਦੇ ਚੇਲੇ ਦੇ ਅੱਗੋਂ ਚੇਲੇ ਸੀ ਕਿਉਂਕਿ ਉਦਾਸੀ ਸੰਪਰਦਾਇ ਦੇ ਵਿੱਚ ਚੇਲਾ ਬਣਾਉਣ ਦੀ ਮਰਿਆਦਾ ਉਹ ਚੇਲਾ ਬਣਾਉਂਦੇ ਅੱਗੇ ਕਿਉਂਕਿ ਉਹ ਗ੍ਰਿਸਤੀ ਨਹੀਂ ਹੁੰਦੇ ਵਿਅੰਗਮ ਰਹਿ ਕੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਦੇ ਹੈ ਫਿਰ ਅੱਗੇ ਪੋਤਾ ਚੇਲਾ ਫਿਰ ਪੋਤੇ ਦਾ ਪੋਤਾ ਚੇਲਾ ਇੱਦਾਂ ਉਹਨਾਂ ਵਿੱਚ ਮਰਿਆਦਾ ਚੱਲਦੀ ਉਦਾਸੀ ਸੰਪਰਦਾਇ ਦੇ ਉਹ ਉਸਤਾਦੀ ਸ਼ਗਿਰਦੀ ਵਾਲੀ ਜਿਹੜੀ ਬਾਤ ਹੈ ਉਹ ਚੇਲੇ ਵਾਲਾ ਭਾਵ ਹੈ ਕੋਈ ਗੁਰੂ ਸਿੱਖ ਵਾਲੀ ਚੇਲੇ ਵਾਲੀ ਗੱਲ ਨਹੀਂ ਉਸਤਾਦੀ ਸ਼ਗਿਰਦੀ ਵਾਲਾ ਭਾਈ ਫੇਰੂ ਸਾਹਿਬ ਦਾ ਜਿਹੜਾ ਚੇਲਾ ਸੀ ਉਹਦੇ ਚੇਲੇ ਦੇ ਅੱਗੋਂ ਚਾਰ ਚੇਲੇ ਸੀ ਉਹ ਫਕੀਰ ਉਹ ਵੀ ਮਹਾਰਾਜ ਜੀ ਦੇ ਦਰਬਾਰ ਚ ਆਏ
ਪਹੁੰਚੇਲੇ ਅਕੋਰ ਕੋ ਆਛੇ
ਬੜੀਆਂ ਚੰਗੀਆਂ ਪਿਟਾਵਾਂ ਲੈ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਚਾਰੇ ਫਕੀਰ ਹਾਜ਼ਰ ਹੋਏ
ਚਰਨਦਾਸ ਬ੍ਰਿੰਦਾਬਨ ਧੋਏ
ਇਹ ਕਿਹੜੇ ਕਿਹੜੇ ਫਕੀਰ ਸੀ ਇਹ ਭਾਈ ਫੇਰੂ ਸਾਹਿਬ ਜੀ ਦੀ ਜਿਹੜੀ ਸੰਪਰਦਾਇ ਆ ਉਹਨਾਂ ਮਹਾਂਪੁਰਖਾਂ ਦਾ ਜ਼ਿਕਰ ਆ ਰਿਹਾ ਸਾਰਿਆਂ ਦਾ ਭਾਈ ਫੇਰੂ ਸਾਹਿਬ ਜੀ ਦੀ ਸੱਚੀ ਦਾੜੀ ਸੱਚੀ ਸੰਗਤ ਦੀ ਜਿਹੜੀ ਸੰਪਰਦਾ ਉਦਾਸੀਆਂ ਦੀ ਬੜੇ ਬੜੇ ਬੰਦਗੀ ਵਾਲੇ ਭਜਨੀਕ ਮਹਾਂਪੁਰਖ ਇਸ ਸੰਪਰਦਾਏ ਚ ਹੋਏ ਉਹਨਾਂ ਦਾ ਜ਼ਿਕਰ ਆ ਰਿਹਾ ਇੱਕ ਉਹਨਾਂ ਵਿੱਚੋਂ ਸੀ ਭਾਈ ਚਰਨਦਾਸ ਜੀ ਇੱਕ ਦਾ ਨਾਮ ਸੀ ਭਾਈ ਬਿੰਦਰਾਬਨ ਜੀ
ਖਾਨ ਸ਼ਾਹ ਅਰ ਚੂਖਾ ਸੋਏ
ਤੀਜਾ ਫਕੀਰ ਸੀ ਭਾਈ ਖਾਨ ਸ਼ਾਹ ਤੇ ਚੌਥਾ ਸੀ ਭਾਈ ਚੂਖਾ
ਬੜਵਾ ਚਪਲ ਸੁਹੇਲੀ ਨਾਮ
ਇੱਕ ਘੋੜੀ ਲੈ ਕੇ ਆਏ ਮਹਾਰਾਜ ਜੀ ਲਈ ਭੇਟਾ ਵਾਸਤੇ ਜਿਸ ਘੋੜੀ ਦਾ ਨਾਮ ਸੀ ਸੁਹੇਲੀ
ਹਰੀ ਕਰੀ ਆਗੇ ਅਬੀਰਾਮ
ਉਹ ਘੋੜੀ ਨਾ ਚਾਰਾਂ ਗੁਰਸਿੱਖਾਂ ਫਕੀਰਾਂ ਨੇ ਲਿਆ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਸਨਮੁਖ ਭੇਟ ਕੀਤੀ।
ਅਪਰ ਵਸਤ ਸਭ ਆਗੇ ਤਰੀ,
ਹੋਰ ਵੀ ਕਈ ਵਸਤੂਆਂ ਲਿਆ ਕੇ ਮਹਾਰਾਜ ਜੀ ਦੇ ਚਰਨਾਂ ਚ ਭੇਟਾ ਕੀਤੀਆਂ।
ਸ੍ਰੀ ਸਤਿਗੁਰ ਕੋ ਅਰਪਣ ਕਰੀ,
ਇਹ ਸਾਰੀਆਂ ਵਸਤੂਆਂ ਇਹਨਾਂ ਨੇ ਗੁਰੂ ਚਰਨਾਂ ਚ ਅਰਪਣ ਕੀਤੀਆਂ।
ਪੋਤਾ ਚੇਲਾ ਨਾਮ ਸੋਮਾਲੀ,
ਭਾਈ ਫੇਰੂ ਸਾਹਿਬ ਦੇ ਹੋਰ ਵੀ ਪੋਤਾ ਚੇਲਾ ਸੀ ਜਿਹਦਾ ਨਾਮ ਸੀ ਭਾਈ ਮਾਲੀ।
ਜਗਤ ਭਗਤ ਦੋਨੋ ਲੇ ਨਾਲੀ,
ਉਹਦੇ ਨਾਲ ਦੋ ਸਿੱਖ ਹੋਰ, ਇੱਕ ਦਾ ਨਾਮ ਭਾਈ ਜਗਤ ਤੇ ਇੱਕ ਦਾ ਨਾਮ ਭਾਈ ਭਗਤਾ, ਇਹਨਾਂ ਦੋਨਾਂ ਨੂੰ ਨਾਲ ਲੈ ਕੇ ਆਇਆ।
ਆਏ ਗੁਰੂ ਕੋ ਬੰਦਨ ਕੀਨ,
ਇਹਨਾਂ ਨੇ ਆ ਕੇ ਕਲਗੀਧਰ ਜੀ ਦੇ ਚਰਨਾਂ ਤੇ ਬੰਦਨਾ ਕੀਤੀ।
ਤੈ ਚਿਨ ਸਕਲ ਬਖਸ਼ ਕਰ ਦੀਨ,
ਮਹਾਰਾਜ ਜੀ ਨੇ ਇਹਨਾਂ ਸਾਰਿਆਂ ਨੂੰ ਭਾਈ ਫੇਰੂ ਸਾਹਿਬ ਨਾਲ ਮਿਲਾ ਕੇ ਤੇ ਇਹਨਾਂ ਤੇ ਵੱਡੀ ਬਖਸ਼ਿਸ਼ ਕੀਤੀ।
ਡੇਰਾ ਕਰਿਓ ਉਤਰ ਬੇਥਾਨ,
ਔਰ ਆਨੰਦਪੁਰ ਸਾਹਿਬ ਚ ਇਹਨਾਂ ਦੇ ਟਿਕਾਣੇ ਲਈ ਮਹਾਰਾਜ ਜੀ ਨੇ ਜਗ੍ਹਾ ਬਖਸ਼ਿਸ਼ ਕੀਤੀ।
ਬਹੁਤ ਪਾਈ ਗੁਰ ਖੁਸ਼ੀ ਮਹਾਨ,
ਸਤਿਗੁਰੂ ਕਲਗੀਧਰ ਜੀ ਦੀਆਂ ਬੜੀਆਂ ਖੁਸ਼ੀਆਂ ਇਹਨਾਂ ਤੇ ਹੋਈਆਂ ਤੇ ਮਹਾਰਾਜ ਜੀ ਨੇ ਭਾਈ ਫੇਰੂ ਸਾਹਿਬ ਜੀ ਨੂੰ ਖਿਤਾਬ ਦਿੱਤਾ ਸੱਚੀ ਸੰਗਤ ਤੇ ਸੱਚੀ ਦਾੜੀ ਦਾ, ਕਿਉਂਕਿ ਜਦੋਂ ਦਾੜੇ ਤੋਂ ਲਿਆਂਦਾ ਨਾ ਫੜ ਕੇ ਦਾੜਾ ਬੜਾ ਸੁੰਦਰ, ਤੇ ਪਾਤਸ਼ਾਹ ਕਹਿੰਦੇ ਤਾਂ ਸੱਚੀ ਦਾੜੀ ਹੈ ਭਾਈ ਫੇਰੂ ਸਾਹਿਬ ਦੀ, ਸੱਚੀ ਦਾੜੀ ਦਾ ਖਿਤਾਬ। ਦਾੜੀਆਂ ਤਾਂ ਬੜਿਆਂ ਦੇ ਮੁੱਖਾਂ ਤੇ ਹੁੰਦੀਆਂ, ਪਰ ਉਸ ਦਾੜੀ ਦੇ ਉਹਨੂੰ ਸਾਬਤ ਕਰਕੇ ਸਿੱਖੀ ਦੇ ਵਿੱਚ ਪਰਪੱਕ ਕਰਕੇ ਨਿਭਾਉਣ ਵਾਲੇ ਵਿਰਲੇ ਹੁੰਦੇ ਵੀ ਜਿਹੜੇ ਉਹਨੂੰ ਦਾਗ ਨਾ ਲੱਗਣ ਦੇਣ। ਤੋ ਸੱਚੀ ਦਾੜੀ ਦਾ ਖਿਤਾਬ ਤਾਂ ਕਿਸੇ ਵਿਰਲੇ ਨੂੰ ਹੀ ਪ੍ਰਾਪਤ ਹੁੰਦਾ। ਭਾਈ ਫੇਰੂ ਸਾਹਿਬ ਜੀ ਨੂੰ ਮਹਾਰਾਜ ਜੀ ਨੇ ਸੱਚੀ ਦਾੜੀ ਦਾ ਖਿਤਾਬ ਤੇ ਸੱਚੀ ਸੰਗਤ ਦਾ ਖਿਤਾਬ ਦਿੱਤਾ।
ਇਮ ਮਸੰਦ ਹੋਏ ਬੱਡ ਦੀਨ,
ਏਦਾਂ ਜਿਹੜੇ ਮਸੰਦ ਮਹਾਰਾਜ ਜੀ ਦੀ ਸ਼ਰਨ ਆਏ ਉਹ ਮਹਾਰਾਜ ਜੀ ਨੇ ਬਖਸ਼ ਦਿੱਤੇ।
ਲਘੂ ਅਪਰਾਧ ਜਿਨੋ ਮੈਂ ਚੀਨ,
ਜਿਨ੍ਹਾਂ ਦਾ ਕੋਈ ਛੋਟਾ ਮੋਟਾ ਅਪਰਾਧ ਸੀ ਮਹਾਰਾਜ ਜੀ ਨੇ ਉਹਨਾਂ ਨੂੰ ਬਖਸ਼ ਦਿੱਤਾ।
ਤਿਆਗ ਦਏ ਬੰਦੇ ਨੇ ਮਾਰੇ,
ਜਿਨ੍ਹਾਂ ਦੀਆਂ ਬੱਜਰ ਗਲਤੀਆਂ ਸੀ ਉਹ ਨੀ ਬਖਸ਼ੇ, ਉਹਨਾਂ ਨੂੰ ਦੰਡ ਦਿੱਤਾ ਚੰਗੀ ਤਰ੍ਹਾਂ, ਉਹਨਾਂ ਨੂੰ ਚੰਗੀ ਤਰ੍ਹਾਂ ਸਜ਼ਾ ਦਿੱਤੀ ਗਈ। ਜਿਹੜੇ ਘੱਟ ਗਲਤੀ ਵਾਲੇ ਸੀ, ਕੋਈ ਛੋਟੀ ਮੋਟੀ ਭੁੱਲ ਵਾਲੇ ਸੀ, ਉਹ ਮਹਾਰਾਜ ਜੀ ਨੇ ਬੰਨੇ ਨਹੀਂ, ਉਹਨਾਂ ਨੂੰ ਬਖਸ਼ ਦਿੱਤਾ।
ਲਈ ਨ ਸੰਗਤ ਕਾਰੇ ਅਗਾਰੇ,
ਔਰ ਕਹਿ ਦਿੱਤਾ ਵੀ ਅੱਗੇ ਤੋਂ ਸੰਗਤ ਨੇ ਇਹਨਾਂ ਮਸੰਦਾਂ ਨੂੰ ਮਾਇਆ ਨਹੀਂ ਦੇਣੀ। ਜਿਹੜੇ ਬੱਜਰ ਗਲਤੀਆਂ ਵਾਲੇ ਮਸੰਦ ਸੀ ਮਹਾਰਾਜ ਜੀ ਨੇ ਸੁਚੇਤ ਕਰਤਾ ਵੀ ਇਹਨਾਂ ਨੂੰ ਉਗਰਾਹੀ ਨਹੀਂ ਦੇਣੀ।
ਇੱਕ ਸਾਲੋ ਕੀ ਲੱਖ ਵੱਡੇ ਆਈ,
ਇੱਕ ਅੰਮ੍ਰਿਤਸਰ ਸਾਹਿਬ ਦੇ ਭਾਈ ਸਾਲੋ ਜੀ ਗੁਰੂ ਘਰ ਦੇ ਬੜੇ ਨਾਮ ਰਸੀਏ ਗੁਰਸਿੱਖ ਹੋਏ, ਉਹਨਾਂ ਦੀ ਵੱਡੀ ਵਡਿਆਈ ਜਾਣਦਿਆਂ
ਰਾਮਦਾਸ ਗੁਰ ਸੇਵ ਕਮਾਈ,
ਕਿਉਂਕਿ ਭਾਈ ਸਾਲੋ ਨੇ ਗੁਰੂ ਰਾਮਦਾਸ ਸਾਹਿਬ ਦੇ ਘਰ ਦੀ ਬੜੀ ਵੱਡੀ ਸੇਵਾ ਕਮਾਈ ਹੈ।
ਦੁਨੀ ਚੰਦ ਤਿਸ ਪੋਤਾ ਜਾਣਿਓ,
ਉਹਦਾ ਪੋਤਰਾ ਸੀ ਦੁਨੀ ਚੰਦ, ਜਿਹਦੀ ਕਥਾ ਆਵੇਗੀ ਕਿਲਾ ਛੱਡ ਕੇ ਦੌੜਿਆ ਸੀ, ਕਹਿੰਦੇ ਉਹ ਦੁਨੀ ਚੰਦ ਉਹਦਾ ਪੋਤਾ ਸੀ, ਉਹਨੂੰ ਮਹਾਰਾਜ ਜੀ ਨੇ ਬਖਸ਼ ਦਿੱਤਾ।
ਅਤੇ ਉਹ ਨਾ ਸੋ ਬੰਦੇ ਉਹ ਨੇ ਆਨੇ,
ਉਹ ਨਾ ਮਾਰਿਆ ਨਾ ਹੀ ਉਹਨੂੰ ਬੰਨ ਕੇ ਲਿਆਂਦਾ, ਵੀ ਭਾਈ ਸਾਲੋ ਕਰਕੇ ਬਖਸ਼ ਦਿੱਤਾ।
ਸ਼੍ਰੀ ਅੰਮ੍ਰਿਤਸਰ ਵਾਸ ਸਦਾਈ,
ਉਹਨਾਂ ਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਨਿਵਾਸ ਹੈ।
ਕਾਰ ਲੇਤ ਮਾਝੇ ਸਮੁਦਾਇ,
ਮਾਝੇ ਦੇ ਇਲਾਕੇ ਦੇ ਸਿੱਖਾਂ ਦੇ ਕੋਲੋਂ ਉਹੀ ਦਸਵੰਧ ਇਕੱਠਾ ਕਰਦੇ ਸਨ।
ਨੰਦ ਚੰਦ ਸੰਗਰ ਮੈਂ ਜੋਧਾ,
ਇੱਕ ਗੁਰੂ ਘਰ ਦੇ ਮਸੰਦ ਦੀਵਾਨ ਵੀ ਨੇ ਭਾਈ ਨੰਦ ਚੰਦ ਜੀ, ਜਿਨ੍ਹਾਂ ਨੇ ਪੰਘਾਣੀ ਦੇ ਜੰਗ ਚ, ਨਦੌਣ ਦੇ ਜੰਗ ਚ, ਆਲਸੂਨ ਦੇ ਜੰਗ ਵਿੱਚ ਬੜੀ ਬਹਾਦਰੀ ਵਿਖਾਈ ਹੈ।
ਲਰਿਓ ਰਿਪਨ ਸੋ ਧਰ ਧਰ ਕ੍ਰੋਧਾ,
ਔਰ ਬੜਾ ਵੀਰ ਰਸ ਕ੍ਰੋਧ ਧਾਰਨ ਕਰਕੇ ਭਾਈ ਨੰਦ ਚੰਦ ਜੀ ਜੰਗ ਦੇ ਮੈਦਾਨ ਚ ਲੜਦੇ ਰਹੇ।
ਰਾਖ ਨਿਕਟ ਸੋ ਨਾਏ ਨਾ ਮਾਰਾ,
ਇਹਨੂੰ ਵੀ ਮਹਾਰਾਜ ਜੀ ਨੇ ਰੱਖ ਲਿਆ, ਭਾਈ ਨੰਦ ਚੰਦ ਨੂੰ ਵੀ ਕੋਈ ਸਜ਼ਾ ਨਹੀਂ ਦਿੱਤੀ, ਹਾਲਾਂਕਿ ਇਹ ਵੀ ਗੁਰੂ ਘਰ ਦੇ ਮਸੰਦ ਸਨ।
ਤੋ ਤਿਸ ਭਾਵੀ ਪਕਰ ਸੰਘਾਰਾ,
ਪਰ ਭਾਵੀ ਜਦੋਂ ਆਉਣੀ ਹੁੰਦੀ ਆ ਨਾ ਹੋਣੀ, ਉਹ ਫਿਰ ਵਰਤੀ ਜਾਂਦੀ, ਸਤਿਗੁਰਾਂ ਨੇ ਤਾਂ ਬਖਸ਼ ਦਿੱਤਾ ਪਰ ਹੋਣੀ ਆ ਗਈ ਭਾਈ ਨੰਦ ਚੰਦ ਦੀ, ਉਹ ਹੋਣੀ ਨੇ ਭਾਈ ਨੰਦ ਚੰਦ ਨੂੰ ਮਾਰਿਆ।
ਯੋ ਜਰ ਗਈ ਮਸੰਦਨ ਕੇਰੀ,
ਇਹਦਾ ਮਸੰਦਾਂ ਦੀ ਜੜ ਪੁੱਟੀ ਗਈ ਗੁਰੂ ਘਰ ਵਿੱਚੋਂ।
ਜਿਨੋਂ ਸਕੇਲੀ ਕਾਰ ਕਨੇਰੀ,
ਜਿਨ੍ਹਾਂ ਨੇ ਬੜਾ ਪੈਸਾ ਇਕੱਠਾ ਕੀਤਾ ਸੀ ਸਤਿਗੁਰਾਂ ਦੇ ਸਿੱਖਾਂ ਕੋਲੋਂ।
ਸਿੱਖ ਸੰਗਤ ਪੰਕਤ ਦੁੱਖ ਦਾ,
ਜਿਹੜੇ ਸਿੱਖ ਸੰਗਤਾਂ ਨੂੰ ਦੁੱਖ ਦੇਣ ਵਾਲੇ ਮਸੰਦ ਸਨ।
ਗੁਰ ਗੋਬਿੰਦ ਸਿੰਘ ਕੀਨੇ ਹਾਨੀ।
ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਉਹ ਸਾਰੇ ਮਸੰਦਾਂ ਨੂੰ ਸੋਧਾ ਲਾਇਆ। ਐਸੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੀ ਖੇਡ ਵਰਤ ਰਹੀ ਹੈ। ਭਾਈ ਨੰਦ ਚੰਦ ਜੀ ਜਿਹੜੇ ਗੁਰੂ ਘਰ ਦੇ ਦੀਵਾਨ ਵੀ ਸਨ ਤੇ ਮਸੰਦ ਵੀ ਸੀ, ਇਹਨਾਂ ਤੇ ਜਿਵੇਂ ਹੋਣੀ ਵਰਤੀ ਹੈ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ।
ਵਾਹਿਗੁਰੂ 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 ਵਾਹਿਗੁਰੂ
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 ਹੇ ਅਚੁੱਤ ਹੇ ਪਾਰ ਬ੍ਰਹਮ
ਅਬਨਾਸੀ ਅਗਨਾਸੀ
ਪੂਰਨ ਹੇ ਸਰਬਮੈ
ਦੁਖ ਪੰਜਨ ਗੁਣ ਤਾਸੇ
ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੀਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਂ ਕੀ ਸਦਾ ਬਿਬੇਕ
ਹੇ ਅਪਰਮ ਪਰ ਹਰ ਹਰੇ
ਹੈ ਪੀ ਹੋਣ ਹਾਰੇ
ਹੇ ਸੰਤ ਕੈ ਸਦਾ ਸੰਗ
ਧਾਰਾਂ ਧਾਰੇ
ਠਾਕੁਰ ਹੋ ਦਾਸ ਰੋ
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋ
ਆਏ ਪ੍ਰਭ ਸ਼ਰਣਾਗਤੀ
ਪਾਨਿਦ ਦਿਆਲ
ਇਕ ਅੱਖਰ ਹਰ ਮਨ ਬਸਤ
ਨਾਨਕ ਹੋ ਤੇ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਦਾ ਕਰ ਸੇਵੰਦੇ
ਗੁਰ ਪਾਰੇ ਉਤਾਰ ਨਾਰੇ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਦਾ ਕਰ ਸੇਵੰਦੇ
ਗੁਰ ਪਾਰੇ ਉਤਾਰ ਨਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।